ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰਾ ਹੀਰਾ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੀ ਕਿਲ ਬਿਖ ਦੁਖ ਉਤਰੀ ਗੁਰ ਨਾਮ ਦਿਓ ਰਿਨ ਲਾਥਾ ਮੇਰਾ ਹੀਰਾ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੀ ਕਿਲ ਬਿਖ ਦੁਖ ਉਤਰੀ ਗੁਰ ਨਾਮ ਦਿਓ ਰਿਨ ਲਾਥਾ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੁਰਪੂਰੈ ਹਰ ਨਾਮ ਦ੍ਰਿੜਾਇਆ ਬਿਨ ਨਾਵੈ ਜੀਵਨ ਬਿਰਥਾ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੁਰਪੂਰੈ ਹਰ ਨਾਮ ਦ੍ਰਿੜਾਇਆ ਬਿਨ ਨਾਵੈ ਜੀਵਨ ਬਿਰਥਾ ਰਹਾਉ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਚਵਰ ਛਤਰ ਤਖ਼ਤ ਜੀ ਦੇ ਮਾਲਕ ਦਸਾਂ ਹੀ ਪਾਤਸ਼ਾਹੀਓ ਕੀ ਆਤਮਕ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਤੋਂ ਸੁੰਦਰ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਅੰਦਰ ਆਪ ਸੰਗਤਾਂ ਨੇ ਆਸਾ ਦੀ ਵਾਰ ਦਾ ਕੀਰਤਨ ਸਰਵਣ ਕੀਤਾ ਹੈ। ਆਓ ਗੁਰੂ ਸੰਗਤ ਜੀ, ਹੁਣ ਸਮਾਂ ਹੈ ਜੋ ਸਤਿਗੁਰੂ ਸਾਹਿਬ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਪਾਵਨ ਮੁੱਖਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ। ਸ਼ਬਦ ਦੀ ਵਿਚਾਰ ਦੇ ਨਾਲ ਜੁੜ ਕੇ ਆਪਣੇ ਇਸ ਮਨੁੱਖਾ ਜੀਵਨ ਨੂੰ ਸਫਲਾ ਬਣਾ ਸਕੀਏ। ਸ਼ਬਦ ਦੀ ਵਿਆਖਿਆ ਦੀ ਆਰੰਭਤਾ ਤੋਂ ਪਹਿਲਾਂ ਆਪ ਸਾਰੀ ਹੀ ਸੰਗਤ ਦਿਓ ਅਸੀਸ ਰਸਨਾ ਕਰੋ ਪਵਿੱਤਰ ਪਿਆਰ ਸਤਿਕਾਰ ਸਹਿਤ ਲਵਾਓ ਹਾਜ਼ਰੀਆਂ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੀ
ਬਖਸ਼ਿਸ਼ ਕੀਤਾ ਹੋਇਆ ਪਾਵਨ ਮੁੱਖ ਵਾਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 696 ਉੱਪਰ ਸੁਭਾਇਮਾਨ ਹੈ। ਰਾਗ ਜੈਤਸਰੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਜੈਤਸਰੀ ਰਾਗ ਦਾ 11ਵਾਂ ਥਾਂ ਹੈ, 11ਵਾਂ ਨੰਬਰ ਹੈ। ਇਹ ਜੈਤਸਰੀ ਰਾਗ ਭਾਰਤੀ ਸੰਗੀਤ ਦਾ ਪੁਰਾਤਨ ਅਤੇ ਬਹੁਤ ਹੀ ਕਠਿਨ ਰਾਗ ਹੈ, ਪਰ ਗੁਰਮਤਿ ਸੰਗੀਤ ਦੇ ਵਿੱਚ ਇਹ ਰਾਗਣੀ ਹੈ। ਜੈਤਸਰੀ ਰਾਗ ਦੇ ਅੰਦਰ ਸੋਢੀ ਸੁਲਤਾਨ ਪਿਤਾ चौथे पातशाह धन गुरु श्री गुरु रामदास महाराज जी का उच्चारण किया पावन शब्द है। राग दी सतगुरां ने रमता कीती है। पहले सुरताल अंदर चार पदियां वाला ये शब्द बख्शिश कीता है।
एक ओंकार सतगुर प्रसाद,
राग दी आरंभता ते सतगुरां ने मंगल कीता है अकाल पुरख वाहिगुरु जी दा। एक अदुती स्वरूप है, इस एक उस वर्गा होर दूजा कोई नहीं। ओंकार उस सारियां दा प्रकाशक है, सारियां नूं रचण वाला है। सत त्रई काल आबाद सत स्वरूप है, गुर चेतन स्वरूप है, प्रसाद ओ आनंद स्वरूप है। एक अद्वैत स्वरूप ओंकार सारियां दा प्रकाशक, इस दी प्राप्ति सतगुरां दी कृपा द्वारा हुंदी है।
मेरा हीरा रतन नाम हर बसिया, गुर हाथ धरियो मेरा माथा।
ये पावन शब्द दी उत्थान का इस प्रकार है। चौथे पातशाह धन गुरु रामदास महाराज जी ने ये पावन अमृतसर शहर वसाया, जिदे बाबत आपां गुरबाणी विच भी पढ़दे हां, डिठे सबे थाम नहीं तुद जे हिया। सो इस बारे गुरदेव ने आप लिखिया है कि सारे ही सियाने मनुखां ने दुनिया दे बहुत थां खोजे ने, पर इस थां वर्गा कोई दुनिया विच होर दूजा थां नहीं। ताइयों गुरदेव ने यह बचन लिखे हन, बदाओ पुरख बधाता है तां तूं सोहिया, वसदी सगन अपार अनूप रामदासपुर, हर हां नानक असमल जाए नाया रामदास सर। धन गुरु रामदास साहब सच्चे पातशाह जी इस अमृतसर शहर दे विच विराजमान हन। बेअंती संगतां सतगुरु जी दे दर्शन दीदार वास्ते आउंदियां ने। भाई गुरदास जी लिखदे ने, बैठा सोडी पातशाह रामदास सतगुरु कहावै, पूरन ताल खटाया अमृतसर विच जोत जगावै। धन गुरु रामदास महाराज जी दे चरणां विच भाई सनमुख जी ने आके बेनती कीती है, सतगुरु जी कृपा करो, सानू एहो आप जी ने उपदेश दिता है कि परमात्मा दा नाम जप के जीव दी कल्याण हुंदी है, पर आप कृपा करके उपदेश देवो कि आप जी दा दिता होया नाम हिरदे विच किस तरह वसदा है। धन गुरु रामदास महाराज जी ने गुरसिखां दी बेनती नूं सुनिया, पर थाए साखी महापुरख बोलदे सांझी सगल जहानै, किसे दे परथाए उपदेश देंदे हन पर उपदेश सारियां लई सांझा हुंदा है। धन गुरु रामदास साहिब जी ने उपदेश बख्शिश कीता है। महाराज कहिंदे हन कि जदों मेरे सतगुरु धन गुरु नानक देव जी, गुरु अंगद देव साहिब जी, गुरु अमरदास साहिब ते सतगुरां ने गुर हाथ धरियो मेरा माथा, मेरे सिर दे उत्ते अपना हाथ रखिया, मेरा हीर रतन नाम हर बसिया, ते मेरे हिरदे विच रतना तो भी जेड़ा कीमती प्रभु दा नाम सी ओ वसिया है। साध संगत जी, ये नाम इन्ना अमोलक है कि दुनियावी रतन एक पासे रखिए ते परमात्मा दे नाम दे तुल नहीं पुज सकते। सतगुरु जी का आपां बचन पढ़ते हाँ, बहु शास्त्र बहु सिमृति पेखे सरब ढडोल, पूज सनाही हर हरे नानक नाम अमोल। सतगुरां ने बाणी दे अंदर परमात्मा दे नाम नूं भी रतन आखिया है। विद्वाना ने रतन दे अर्थ कीते हन रत प्लस ना, रत दा अर्थ है प्रीति प्रेम ते ना दा अर्थ है नहीं। जिस दे अगे दुनियावी पदार्थां दे नाल प्रीति नहीं रह जांदी उन्हूं क्या है, परमात्मा दा नाम कीमती रतन है। नाम भी रतन है, ज्ञान भी रतन है, मनुखा जन्म यह भी एक बहुत कीमती रतन है। सतगुरु जी दे पावन बचन आपां बाणी अंदर पढ़दे हाँ, गुर का शब्द रतन है हीरे जित जड़ाओ। सो एक ऐसा कीमती रतन है कि जिहदे हिरदे विच वस जावे ते फिर दुनियावी बादशाह भी जिहड़े हन उहदे अगे अपना सिर झुकाउंदे हन। सतगुरु जी दे पावन बचन आपां पढ़दे हाँ, साई नाम अमोल कीम न कोई जान दो जिन्ना भाग मथा है से नानक हर रंग माण दो। ये परमात्मा वाहिगुरु का नाम इन्ना कीमती है कि इहदा मुल कोई भी नहीं पा सकता, भावें दुनियावी जिहड़े रतन हन उन्हां दे भी मुल पाए गए। जिस तरह जिक्र आउंदा इतिहास विच, जिस समय गुरु कलगीधर पातशाह महाराज दिल्ली पहुंचे ने, तो उस वक्त दिल्ली की संगत ने सतगुरां नूं बेनती कीती सी, महाराज असीं सुणदे हां कि नौरंगे दा औरंगजेब दा तानाशाह दे नाल जंग होया, पर इहदा कारण की है इह हले बहुतियां नूं नहीं पता। धन गुरु गोबिंद सिंह महाराज जी ने उहदा कारण दस्सिया। सतगुरु जी कहिंदे उहदा कारण सी जिहड़ा तानाशाह दी मुंदरी दे विच इक बड़ा कीमती रतन सी, उस रतन की प्राप्ति वास्ते औरंगजेब ने उहदे नाल जंग कीता। इह तानाशाह गोलकुंडा दक्षण दे इलाके दा बादशाह सी। सो औरंगजेब ने पता कराया कि तानाशाह दे पास बहुत कीमती रतन है, ते पता किस तरह कराया, एक जौहरी जिहड़ा बड़ा ही सियाणा सी उहनूं भेजिया गोलकुंडे दे विच। सो चल के गया ते तानाशाह तों कई को दूरी ते उह खलोता रहा, ते जिहड़ा तानाशाह दी मुंदरी दे विच कीमती रतन सी उस दा अक्स जौहरी दे जामे दे उत्ते पिया, जिहड़ी उहने पोशाक चमकदी पाई सी उहदे उत्ते रतन दा अक्स पिया। ते उहने आके बादशाह नूं दस्या सी, औरंगजेब नूं, बादशाह जिहड़ा तानाशाह दी मुंदरी दे विच रतन जड़िया होया है उहदी कीमत इन्नी है कि तेरी दिल्ली दी सारी सल्तनत एक पासे, इस नालों तीन गुणा वध जिहड़ा मुल है उस रतन दा है। इन्ना कीमती उह रतन सी जिहदे करके बादशाह औरंगजेब ने चढ़ाई कीती सी तानाशाह दे उत्ते, जंग होया, उहनूं कैद विच पाया, ते उहदे कोल जिहड़ा कीमती रतन सी उसने लै लिया। इस तरह दुनियावी कीमत भावें जिन्हां दा रतना दा मुल बहुत है, पर सतगुरु जी कहिंदे ने परमात्मा दे नाम दे तुल नहीं पहुँच सकदी। धन गुरु अर्जन देव साहिब सच्चे पातशाह जी ने जिस वक्त गुरबाणी का खजाना प्राप्त किया, तो सात संगत दुख भंजनी बेर साहब के नेड़े थड़ा साहब है, इत्थे महाराज जी ने उह पोथियां लिया के विराजमान कीतियां, सच्चा नाम का खजाना पा के सतगुरु जी ने शुकराना करदे पावन बचन उचारे, हम धनवंत भागट सच नाए, हर गुण गावे सहज सुभाए, पियो दादे का खोल डठा खजाना, ता मेरा मन भया नदाना, रतन लाल जाका कशु ना मोल, भरे भंडार अखूट अतोल, खावे खर्चा रल मिल भाई, तोट ना आवै वध दो जाई। इस कीमती खजाने नूं भावें जिन्ना मर्जी कोई अपने गुरसिख भरावां दे नाल खावे खर्चे, यह खजाना गुरदेव कहिंदे हन अतुट है, अमुक है, पर यह खजाने की प्राप्ति किन्नू हुंदी है, कहो नानक जिस मस्तक लेख लिखाए, सो एत खजाना लया रलाए। जिहदे मत्थे उत्ते सुंदर लेख लिखे हन उहनां दी झोली विच इह नाम रूपी खजाना पैंदा है। सो सतगुरु गुरु रामदास साहिब सच्चे पातशाह बख्शिश करदे हन, मेरा हीर है रतन नाम हर बसिया, नाम रूपी रतन तां बसिया, गुर हाथ धरियो मेरा माथा, मेरे पूरे सतगुरां ने मेरे सिर दे उत्ते अपना मेहर दा हथ रखिया। जिहदे हिरदे विच नाम वस जावे ना, साध संगत उहदे सामने दुनिया दे भावें तमाम पदार्थ भी रखे जाण, उह उहनां पदार्थां नूं तुच्छ जाणदा है, रहिंदा भावें समाज विच है, संसार विच ही है, पर उहदी जिहड़ी चाल है इक दुनियावी लोकां नालों वक्खरी हो जांदी है। भगतां की चाल निराली, चाला निराली भगता हकेरी बिखम मार्ग चलण। जिक्र आउंदा है कि एक नाम दे विच भिजी हुई रूह, पूरन महापुरख जिन्हां दे हिरदे विच परमात्मा दा नाम रतन वसिया सी, सो उहनां ने बहुता समा सिमरन भजन विच बंदगी विच बतीत करना, ते जदों किते कुछ छकना होना ते नगर विच चले जाना। एक बार एक माई दाने भुन रही सी, वह पठियारी माई दे लागे जाके बैठ गए, सर्दी दी रुत सी, अग सेकण लगे। उस माता ने कमाई वाला देख के अपने वालों कुछ भेट देनी चाही, ते वह गरीबनी सी, ਉਹਦੇ ਕੋਲ ਦਾਣੇ ਪੁੱਜੇ ਸਨ ਅਤੇ ਉਹਨੇ ਝੋਲੀ ਵਿੱਚ ਪਾ ਦਿੱਤੇ। ਉਹਨਾਂ ਨੇ ਪੁੱਜੇ ਦਾਣੇ ਛਕੇ, ਤ੍ਰਿਪਤੀ ਹੋਈ ਅਤੇ ਥੋੜ੍ਹਾ ਸਮਾਂ ਬੀਤਿਆ, ਉਹ ਪਠਿਆਰੇ ਦੇ ਭੱਠ ਲਾਗੇ ਹੀ ਉਹਨਾਂ ਨੇ ਆਪਣਾ ਆਸਣ ਲਾਇਆ ਅਤੇ ਪੁੰਜੇ ਹੀ ਬਰਾਜ ਗਏ। ਨੇੜੇ ਹੀ ਇੱਕ ਰਾਜੇ ਦਾ ਬਾਦਸ਼ਾਹ ਦਾ ਮਹਿਲ ਸੀ, ਉਹਨੇ ਸਾਰਾ ਕੁਝ ਆਪਣੇ ਅੱਖੀਂ ਦੇਖ ਰਿਹਾ ਸੀ। ਸ਼ਾਮ ਦੇ ਸਮੇਂ ਸੈਰ ਕਰਦਿਆਂ ਉਹਨੇ ਦੇਖਿਆ ਕਿ ਉਸ ਭਿੱਜੀ ਹੋਈ ਰੂਹ ਨੇ ਕੇਵਲ ਪੁੱਜੇ ਦਾਣੇ ਖਾਧੇ ਅਤੇ ਆਪਣਾ ਆਸਣ ਜਿਹੜਾ ਸੀ ਉਹ ਪੁੰਜੇ ਲਾਇਆ ਅਤੇ ਬਰਾਜ ਗਏ। ਜਦੋਂ ਦਿਨ ਚੜ੍ਹਿਆ ਹੈ ਅਤੇ ਉਸ ਵੇਲੇ ਉਹ ਅੰਮ੍ਰਿਤ ਵੇਲੇ ਜਾਗੇ, ਪਿਛਲ ਰਾਤੀ ਉੱਠ ਕੇ ਪਰਮਾਤਮਾ ਦੇ ਸਿਮਰਨ ਵਿੱਚ ਜੁੜ ਗਏ। ਇੱਧਰ ਰਾਜਾ ਵੀ ਜਿਹੜਾ ਸੀ ਆਪਣੇ ਮਹਿਲ ਦੇ ਵਿੱਚ ਸੋਹਣੀਆਂ ਸੇਜਾਂ ਦੇ ਉੱਤੇ ਸੁੱਤਾ, ਨੀਂਦ ਭਾਵੇਂ ਆਈ ਨਹੀਂ, ਸਾਰੀ ਰਾਤ ਪਾਸੇ ਮਾਰਦਾ ਰਿਹਾ। ਜਦੋਂ ਦਿਨ ਚੜ੍ਹਿਆ ਅਤੇ ਬਾਹਰ ਨਿਕਲ ਕੇ ਦੇਖਦਾ ਹੈ ਕਿ ਉਹ ਨਾਮ ਵਿੱਚ ਭਿੱਜੀ ਹੋਈ ਰੂਹ ਪਰਮਾਤਮਾ ਦੇ ਸਿਮਰਨ ਵਿੱਚ ਜੁੜੀ। ਉਸ ਵੇਲੇ ਰਾਜੇ ਨੇ ਆਪਣਾ ਇੱਕ ਮਨੁੱਖ ਭੇਜਿਆ, ਉਹ ਚੱਲ ਕੇ ਆਇਆ ਅਤੇ ਕਹਿਣ ਲੱਗਾ ਕਿ ਤੁਹਾਨੂੰ ਬਾਦਸ਼ਾਹ ਨੇ ਕੋਲ ਬੁਲਾਇਆ ਹੈ। ਉਹ ਕਹਿਣ ਲੱਗੇ, ਬੇਪਰਵਾਹ ਸਦਾ ਰੰਗ ਹਰ ਕੇ ਜਿਹੜੇ ਪਰਮਾਤਮਾ ਦੇ ਨਾਮ ਵਿੱਚ ਭੇਜੇ ਹੋਣ ਉਹਨਾਂ ਨੂੰ ਕੇਸ਼ ਦੀ ਪਰਵਾਹ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ, ਕੋ ਹਰ ਸਮਾਨ ਨਹੀਂ ਰਾਜਾ। ਜਿਹੜੇ ਇੱਕ ਪਰਮਾਤਮਾ ਵਾਹਿਗੁਰੂ ਦੇ ਚਰਨਾਂ ਦੀ ਟੇਕ ਲੈ ਕੇ ਬੈਠੇ ਹੋਣ ਉਹ ਬੇਪਰਵਾਹ ਹੁੰਦੇ। ਉਹਨਾਂ ਨੇ ਕਿਹਾ, ਮੇਰਾ ਰਾਜੇ ਨਾਲ ਕੀ ਕੰਮ, ਮੈਂ ਕਿਉਂ ਜਾ ਕੇ ਮਿਲਾਂ। ਉਹ ਜਿਹੜਾ ਰਾਜੇ ਦਾ ਭੇਜਿਆ ਮਨੁੱਖ ਸੀ ਵਾਪਸ ਆਇਆ, ਆ ਕੇ ਫਿਰ ਰਾਜੇ ਨੂੰ ਮਿਲਿਆ, ਸਾਰੀ ਗੱਲਬਾਤ ਦੱਸੀ ਹੈ। ਰਾਜੇ ਨੇ ਜਾਣ ਲਿਆ ਕਿ ਕੋਈ ਪੂਰਨ ਕਮਾਈ ਵਾਲੇ ਸੰਤ ਹਨ, ਮੈਂ ਇਹਨਾਂ ਕੋਲ ਆਪ ਚੱਲ ਕੇ ਜਾਣਾ। ਆਪ ਚੱਲ ਕੇ ਆਇਆ, ਕੋਲ ਬੈਠ ਗਿਆ। ਰਾਜੇ ਨੇ ਆਉਂਦਿਆਂ ਸਵਾਲ ਕੀਤਾ, ਕਹਿਣ ਲੱਗਾ, ਮਹਾਂਪੁਰਖੋ ਤੁਹਾਡੀ ਰਾਤ ਕਿਸ ਤਰ੍ਹਾਂ ਬੀਤੀ? ਉਹਨਾਂ ਨੇ ਉੱਤਰ ਦਿੱਤਾ, ਕਹਿਣ ਲੱਗੇ, ਰਾਜਨ ਬਾਦਸ਼ਾਹ, ਕੁਝ ਤੇਰੇ ਵਰਗੀ, ਕੁਝ ਤੇਰੇ ਨਾਲੋਂ ਵੀ ਚੰਗੀ। ਇਹ ਸੁਣ ਕੇ ਰਾਜਾ ਬੜਾ ਹੈਰਾਨ ਹੋਇਆ ਕਿ ਇਹ ਪਏ ਨੇ ਭੁੰਜੇ ਅਤੇ ਮੈਂ ਪਿਆ ਆਪਣੇ ਸੋਹਣੇ ਮਖਮਲ ਦੇ ਉੱਤੇ, ਬਿਸਤਰਿਆਂ ਦੇ ਉੱਤੇ, ਫੁੱਲਾਂ ਦੀ ਸੇਜਾ 'ਤੇ, ਮੇਰੇ ਬਰਾਬਰ ਇਹ ਕਿਸ ਤਰ੍ਹਾਂ ਸੌ ਸਕਦੇ? ਅਤੇ ਦੂਜੀ ਗੱਲ ਇਹਨਾਂ ਨੇ ਕਹੀ ਹੈ ਕਿ ਤੇਰੇ ਨਾਲੋਂ ਵੀ ਚੰਗੀ, ਕੁਝ ਤੇਰੇ ਨਾਲੋਂ ਵੀ ਚੰਗੀ, ਇਹ ਕਿਸ ਤਰ੍ਹਾਂ ਹੋ ਸਕਦਾ ਮੇਰੇ ਨਾਲੋਂ ਵੀ ਚੰਗੀ? ਉਹਨੇ ਸਵਾਲ ਕੀਤਾ, ਕਹਿਣ ਲੱਗਾ, ਸੰਤ ਜੀ, ਮੈਨੂੰ ਇਹ ਤਾਂ ਦੱਸੋ, ਤੁਸੀਂ ਕਿਹਾ ਹੈ ਕਿ ਤੇਰੇ ਵਰਗੀ ਰਾਤ ਬੀਤੀ, ਕੁਝ ਤੇਰੇ ਨਾਲੋਂ ਵੀ ਚੰਗੀ, ਇਹ ਕਿਸ ਤਰ੍ਹਾਂ ਹੋ ਸਕਦਾ? ਮੇਰੇ ਵਿੱਚ ਮਨ ਵਿੱਚ ਸ਼ੰਕਾ ਹੀ ਸ਼ੰਕਾ ਦੂਰ ਕਰੋ। ਉਹ ਕਹਿਣ ਲੱਗੇ, ਦੇਖ ਰਾਜਨ, ਤੇਰੇ ਵਰਗੀ ਇਸ ਤਰ੍ਹਾਂ ਹੈ ਕਿ ਜਦੋਂ ਬੰਦਾ ਸੌਂ ਜਾਂਦਾ ਹੈ ਨਾ, ਤਾਂ ਫਿਰ ਸਾਰੇ ਸੁੱਤੇ ਹੋਏ ਇੱਕ ਸਮਾਨ ਹੀ ਹੁੰਦੇ ਨੇ। ਜਦੋਂ ਬੰਦਾ ਸੌਂਦਾ ਹੈ ਤਾਂ ਫਿਰ ਨੀਂਦ ਵਿੱਚ ਨਹੀਂ ਪਤਾ ਲੱਗਦਾ ਕਿ ਉਹ ਸਿੰਘਾਸਨ 'ਤੇ ਹੈ, ਆਪਣੇ ਸੋਹਣੇ ਮਖਮਲ ਆਸਣ ਦੇ ਉੱਤੇ ਹੈ, ਜਾਂ ਭੁੰਜੇ ਪਿਆ ਹੈ। ਨੀਂਦ ਆਈ ਹੋਵੇ ਅਤੇ ਉਸ ਵੇਲੇ ਕਈ ਵਾਰੀ ਤਾਂ ਰਾਜਾ ਵੀ ਸਿੰਘਾਸਨ 'ਤੇ ਸੁੱਤਾ ਪਿਆ ਭਿਖਾਰੀ ਬਣ ਜਾਂਦਾ ਹੈ। ਬਾਣੀ ਵਿੱਚ ਆਪਾਂ ਗੁਰੂ ਸਾਹਿਬ ਜੀ ਦੇ ਬਚਨ ਪੜ੍ਹਦੇ ਹਾਂ ਕਿ ਸੁਪਨੇ ਪਿਆ ਭਿਖਾਰੀ, ਅਛਤ ਰਾਜ ਬਿਛਰਤ ਦੁੱਖ ਪਾਇਆ, ਸੋਗਤ ਭਈ ਹਮਾਰੀ। ਕਹਿਣ ਲੱਗੇ, ਹੁਣ ਸੁਣ ਦੂਜੀ ਗੱਲ, ਚੰਗੀ ਕਿਸ ਤਰ੍ਹਾਂ ਬੀਤੀ ਤੇਰੇ ਨਾਲੋਂ? ਤੂੰ ਜਿਹੜਾ ਸਮਾਂ ਸੌਣਾ ਸੀ ਉਹ ਸਮਾਂ ਜਾਗ ਕੇ ਵਿਕਾਰਾਂ ਵਿੱਚ ਬਤੀਤ ਕੀਤਾ। ਕਹਿਣ ਲੱਗੇ, ਅਸੀਂ ਉਸ ਸਮੇਂ ਨੀਂਦ ਵਿੱਚ ਬਿਰਾਜੇ ਅਤੇ ਜਦੋਂ ਅੰਮ੍ਰਿਤ ਵੇਲੇ ਉੱਠਣ ਦਾ ਸਮਾਂ ਸੀ, ਪਿੱਛੇ ਲਰਾਤੀ ਉੱਠ ਬਹਾਂਦੇ, ਉਸ ਸਮੇਂ ਤੈਨੂੰ ਨੀਂਦ ਨੇ ਜ਼ੋਰ ਪਾਇਆ ਅਤੇ ਤੂੰ ਨੀਂਦ ਵਿੱਚ ਐਸਾ ਮਸਤ ਹੋਇਆ ਕਿ ਤੈਨੂੰ ਪਤਾ ਹੀ ਨਹੀਂ ਲੱਗਾ ਕਿ ਪਿੱਛਲ ਪੈਰ ਜਿਹੜਾ ਹੈ ਉਹ ਪਰਮਾਤਮਾ ਦੀ ਯਾਦ ਵਿੱਚ ਜੁੜਨ ਦਾ ਵੇਲਾ ਹੈ। ਉਹ ਤੂੰ ਸਮਾਂ ਸੌਂ ਕੇ ਖਰਾਬ ਕਰ ਲਿਆ, ਇਸ ਲਈ ਸਾਡੀ ਉਹ ਜਿਹੜੀ ਰਾਤ ਸੀ ਨਾ, ਉਹ ਜਾਗਦਿਆਂ ਜਿਹੜੀ ਬਤੀਤ ਹੋਈ। ਜਾਗਨ ਜਾਗਨ ਨੀਕਾ, ਹਰ ਕੀਰਤਨ ਮੈਂ ਜਾਗਨ, ਜਾਗੈ ਸੰਤ ਜਨਾ ਮੇਰੇ ਰਾਮ ਪਿਆਰ। ਉਹ ਜਿਹੜੀ ਸਾਡੀ ਜਾਗ ਸੀ ਉਹ ਪਰਮਾਤਮਾ ਦੀ ਯਾਦ ਵਿੱਚ ਬਤੀਤ ਹੋਈ, ਇਸ ਲਈ ਤੇਰੇ ਨਾਲੋਂ ਉਹ ਚੰਗੀ ਰਾਤ ਬੀਤੀ। ਜਦੋਂ ਰਾਜੇ ਦੇ ਮਨ ਨੂੰ ਇਹ ਕਮਾਈ ਵਾਲੇ ਦੇ ਬੋਲ ਵਿੰਨ ਗਏ ਨਾ, ਉਸ ਵਕਤ ਬਾਦਸ਼ਾਹ ਨੇ ਜਾਣ ਲਿਆ ਕਿ ਜਿੰਨੇ ਵੀ ਮੇਰੇ ਪਾਸ ਪਦਾਰਥ ਨੇ ਉਹ ਇਹਨਾਂ ਦੇ ਰਸ ਦੇ ਸਾਹਮਣੇ ਤੁੱਛ ਨੇ, ਕਿਉਂਕਿ ਉਹਨੇ ਪੁੱਛਿਆ ਸੀ। ਕਹਿਣ ਲੱਗਾ ਕਿ ਨਾਮ ਰਸ ਨਾਲੋਂ ਜਿਹੜੇ ਵਿਸ਼ੇ ਰਸ ਹਨ, ਇਹਦੇ ਨਾਲੋਂ ਨਾਮ ਰਸ ਉੱਚਾ ਕਿਸ ਤਰ੍ਹਾਂ ਹੈ? ਉਹ ਕਹਿਣ ਲੱਗੇ, ਸੁਣ ਰਾਜਨ, ਉੱਚਾ ਇਸ ਤਰ੍ਹਾਂ ਹੈ, ਜਿਹੜਾ ਵਿਸ਼ਿਆਂ ਦਾ ਰਸ ਹੈ ਨਾ, ਉਹ ਛਿੰਨ ਭੰਗਰ ਹੈ, ਕੁਝ ਸਮੇਂ ਲਈ ਪ੍ਰਾਪਤ ਹੁੰਦਾ ਹੈ ਅਤੇ ਬਾਅਦ ਵਿੱਚ ਉਹ ਤਨ ਅਤੇ ਮਨ ਨੂੰ ਰੋਗੀ ਕਰ ਦਿੰਦਾ ਹੈ। ਜਿਹੜਾ ਪਰਮਾਤਮਾ ਦੇ ਨਾਮ ਵਿੱਚੋਂ ਰਸ ਆਉਂਦਾ ਹੈ ਨਾ, ਉਹ ਤਨ ਅਤੇ ਮਨ ਨੂੰ ਅਰੋਗ ਕਰਦਾ ਹੈ, ਰੋਗ ਤੋਂ ਰਹਿਤ ਕਰਦਾ ਹੈ। ਇਸ ਲਈ ਪਰਮਾਤਮਾ ਦੇ ਨਾਮ ਦਾ ਰਸ ਫਿਰ ਨਾਸ਼ ਨਹੀਂ ਹੁੰਦਾ, ਇਹ ਆਨੰਦ ਸਦਾ ਬਣਿਆ ਰਹਿੰਦਾ। ਰਾਜੇ ਦੇ ਮਨ ਨੂੰ ਬੋਲ ਲੱਗੇ, ਕਹਿਣ ਲੱਗਾ ਕਮਾਈ ਵਾਲੇ ਸੰਤ ਨੂੰ ਕਿ ਮੇਰੇ 'ਤੇ ਵੀ ਕਿਰਪਾ ਕਰੋ, ਮੈਨੂੰ ਵੀ ਇਹ ਆਨੰਦ ਮਿਲ ਜਾਵੇ। ਕਹਿਣ ਲੱਗੇ ਇਹ ਆਨੰਦ ਉਦੋਂ ਆਉਂਦਾ ਹੈ ਜਦੋਂ ਪਰਮਾਤਮਾ ਦਾ ਨਾਮ ਹਿਰਦੇ 'ਚ ਵੱਸ ਜਾਵੇ। ਮੇਰਾ ਹੀਰਾ ਰਤਨ ਨਾਮ ਹਰ ਵਸਿਆ, ਇਹ ਆਨੰਦ ਬਣਦਾ ਹੀ ਉਦੋਂ ਹੈ। ਹਾਲੇ ਤਾਂ ਕੇਵਲ ਸੁਣਿਆ, ਸੁਣ ਕੇ ਉਹ ਗੱਲ ਬਣੀ ਨਹੀਂ। ਕਈ ਵਾਰੀ ਬੰਦਾ ਕਹਿੰਦਾ ਹੈ ਕਿ ਉਹ ਖੇਡ ਨਹੀਂ ਬਣ ਰਹੀ, ਮਨ ਦਾ ਟਿਕਾ ਨਹੀਂ ਬਣ ਰਿਹਾ, ਉਹ ਆਨੰਦ ਕਿਉਂ ਨਹੀਂ ਆ ਰਿਹਾ। ਪਰ ਗੁਰੂ ਸਾਹਿਬ ਕਹਿੰਦੇ ਉਹ ਆਨੰਦ ਆਉਂਦਾ ਹੀ ਉਦੋਂ ਹੈ ਜਦੋਂ ਅਭਿਆਸੀ ਆਪਣਾ ਅਭਿਆਸ ਪਕਾ ਲਵੇ, ਨਾਮ ਹਿਰਦੇ ਵਿੱਚ ਵੱਸ ਜਾਵੇ, ਅਤੇ ਫਿਰ ਨਾਮ ਤੋਂ ਬਿਨਾਂ ਇੱਕ ਖਿਨ ਵੀ ਜਿਹੜਾ ਜੀਵਨ ਹੈ ਉਹ ਇਸ ਤਰ੍ਹਾਂ ਬਤੀਤ ਹੁੰਦਾ ਜਿਸ ਤਰ੍ਹਾਂ ਮੌਤ ਹੋ ਰਹੀ। ਇਸ ਲਈ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਵੱਸ ਜਾਂਦਾ ਉਹਨਾਂ ਨੂੰ ਹੀ ਸਦੀਵ ਕਾਲ ਆਨੰਦ ਦੀ ਪ੍ਰਾਪਤੀ ਹੁੰਦੀ। ਉਹ ਰਾਜਾ ਕਹਿੰਦਾ, ਬਾਦਸ਼ਾਹ ਕਮਾਈ ਵਾਲੇ ਸੰਤ ਨੂੰ ਕਹਿੰਦਾ, ਮੈਨੂੰ ਵੀ ਆਨੰਦ ਬਖਸ਼ੋ। ਕਹਿੰਦੇ, ਨਾਮ ਦੀ ਕਮਾਈ ਕਰ, ਅਭਿਆਸ ਕਰ, ਜਦੋਂ ਹਿਰਦੇ ਵਿੱਚ ਵੱਸ ਗਿਆ ਤਾਂ ਫਿਰ ਆਪੇ ਹੀ ਆਨੰਦਮਈ ਅਵਸਥਾ ਬਣ ਜਾਣੀ। ਗੁਰੂ ਹਰਿ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸਿੱਖਾਂ ਨੇ ਸਵਾਲ ਕੀਤਾ ਸੀ ਨਾ, ਮਹਾਰਾਜ ਕਦੋਂ ਪਤਾ ਲੱਗੇ ਕਿ ਸੁੱਤਾ ਮਨ ਸਾਡਾ ਜਾਗ ਪਿਆ? ਅਤੇ ਗੁਰੂ ਹਰਿ ਸਾਹਿਬ ਜੀ ਨੇ ਬਚਨ ਕਹੇ, ਮਨ ਜਾਗੈ ਕੀ ਇਹ ਨਿਸ਼ਾਨੀ, ਮਿੱਠੀ ਲਾਗੈ ਪ੍ਰੇ ਕੀ ਬਾਣੀ। ਗੁਰੂ ਦੀ ਬਾਣੀ, ਨਾਮ, ਸਿਮਰਨ, ਕੀਰਤਨ, ਸੇਵਾ, ਇਹ ਫਿਰ ਮਿੱਠੀ ਲੱਗਣ ਲੱਗ ਪੈਂਦੀ। ਬਸ ਇਹੋ ਸੁੱਤੇ ਜਾਗੇ ਹੋਏ ਮਨ ਦੀ ਨਿਸ਼ਾਨੀ। ਉਹ ਫਿਰ ਕਹਿੰਦਾ ਮੈਨੂੰ ਵੀ ਇਹ ਆਨੰਦ ਦਿਓ। ਕਹਿੰਦੇ, ਨਾਮ ਜਪ, ਕਿਉਂਕਿ ਨਾਮ ਜਪਣ ਦੇ ਨਾਲ ਵਿਕਾਰ ਅੰਦਰੋਂ ਨਾਸ਼ ਹੁੰਦੇ ਨੇ, ਅਤੇ ਜਦੋਂ ਵਿਕਾਰ ਨਾਸ਼ ਹੋ ਜਾਣ ਫਿਰ ਹੀ ਪਰਮਾਤਮਾ ਦੇ ਨਾਮ ਵਿੱਚੋਂ ਆਨੰਦ ਦੀ ਪ੍ਰਾਪਤੀ ਹੁੰਦੀ। ਕਹਿੰਦਾ ਹੈ ਕਿ ਤੁਹਾਨੂੰ ਇਹ ਨਾਮ ਰਸ ਮਿਲਿਆ ਕਿਸ ਤਰ੍ਹਾਂ? ਉਹ ਕਹਿਣ ਲੱਗੇ, ਮੇਰੇ ਗੁਰਦੇਵ ਨੇ ਮੇਰੇ ਸਿਰ 'ਤੇ ਹੱਥ ਰੱਖਿਆ ਸੀ, ਉਹਨਾਂ ਦੀ ਕਿਰਪਾ ਦੇ ਨਾਲ ਮੇਰੇ ਅੰਦਰ ਇਹ ਨਾਮ ਰਸ ਟਿਕਿਆ ਹੈ। ਉਸ ਵਕਤ ਕਹਿਣ ਲੱਗਾ, ਮੇਰੇ ਵੀ ਸਿਰ 'ਤੇ ਤੁਸੀਂ ਹੱਥ ਰੱਖ ਦਿਓ। ਐਸੀ ਕਿਰਪਾ ਵਰਤਾਈ, ਉਹ ਨਾਮ ਵਿੱਚ ਸਿਮਰਨ ਵਿੱਚ ਭਿੱਜੀ ਹੋਈ ਰੂਹ ਨੇ ਉਸ ਬਾਦਸ਼ਾਹ ਨੂੰ ਵੀ ਕਿਹਾ, ਕਹਿਣ ਲੱਗੇ, ਤੂੰ ਵੀ ਨਾਮ ਜਪ, ਤੈਨੂੰ ਵੀ ਰਸ ਆਵੇਗਾ। ਪਰ ਇਹ ਰਸ ਆਉਂਦਾ ਉਦੋਂ ਹੈ, ਇਹ ਰਸ ਛੱਡ ਹੈ, ਉਹ ਰਸ ਆਵਾ, ਉਹ ਰਸ ਪੀਆ, ਇਹ ਰਸ ਨਹੀਂ ਭਾਵ। ਫਿਰ ਉਹਦੇ ਅੰਦਰ ਵੀ ਜਿਹੜਾ ਨਾਮ ਦਾ ਆਨੰਦ ਸੀ ਉਹਨੂੰ ਬਖਸ਼ ਦਿੱਤਾ। ਸੋਢੀ ਸੁਲਤਾਨ ਪਿਤਾ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਬਖਸ਼ਿਸ਼ ਹੀ ਕਰਦੇ। ਮਹਾਰਾਜ ਕਹਿੰਦੇ, ਨਾਮ ਰਤਨ ਉਦੋਂ ਮੇਰੇ ਹਿਰਦੇ ਵਿੱਚ ਵਸਿਆ ਜਦੋਂ ਮੇਰੇ ਪੂਰੇ ਗੁਰੂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮੇਰੇ ਸਿਰ ਉੱਤੇ ਆਪਣਾ ਮਿਹਰ ਭਰਿਆ, ਹੱਥ ਰੱਖ ਦਿੱਤਾ।
ਜਨਮ ਜਨਮ ਕੇ ਕਿਲ ਬਿਖ ਦੁਖੇ ਉਤਰੇ।
ਨਾਮ ਵਸਣ ਦੇ ਨਾਲ, ਨਾਮ ਜਪਣ ਦੇ ਨਾਲ ਕਿਹੜੀ ਬਖਸ਼ਿਸ਼ ਪ੍ਰਾਪਤ ਹੋਈ? ਜਨਮਾਂ ਜਨਮਾਂਤਰਾਂ ਦੇ ਨਿਸ਼ਚੇ ਕਰਕੇ ਜਿਹੜੇ ਵਿਹੂ ਪਾਪ ਸਨ, ਜਨਮ ਮਰਨ ਦੇ ਦੁੱਖ ਜਿਹੜੇ ਸਨ, ਉਹ ਉਤਰ ਗਏ।
ਗੁਰਨਾਮ ਦੀਓ ਰਿਨ ਲਾਥਾ।
ਮੇਰੇ ਗੁਰਾਂ ਨੇ ਮੈਨੂੰ ਨਾਮ ਦਿੱਤਾ, ਉਸ ਨਾਮ ਦੀ ਬਰਕਤ ਦੇ ਨਾਲ ਸਾਰੇ ਜਿਹੜੇ ਰਿਨ ਕਰਜੇ ਸਨ ਉਹ ਲਾਥਾ ਉਤਰ ਗਏ। ਸਾਧ ਸੰਗਤ ਵਿਦਵਾਨਾਂ ਨੇ ਚਾਰ ਪ੍ਰਕਾਰ ਦੇ ਰਿਨ ਮੰਨੇ ਹਨ, ਲੋਕ ਡੰਡ, ਰਾਜ ਡੰਡ, ਪਿੱਤਰ ਡੰਡ, ਦੇਵ ਡੰਡ। ਲੋਕਾਂ ਦਾ ਕੋਈ ਕਰਜ਼ਾ ਦੇਣਾ, ਰਾਜੇ ਵੱਲੋਂ ਕੋਈ ਡੰਡ ਲਾ ਦੇਣਾ, ਪਿੱਤਰਾਂ ਦੀ ਕੋਈ ਕਰੋਪੀ ਹੋ ਗਈ ਕਿ ਮੇਰੇ ਸ਼ਰਾਧ ਕਰਾਓ ਜਾਂ ਮੇਰੀ ਮੱਟੀ ਬਣਾਓ, ਜਾਂ ਇਸੇ ਤਰ੍ਹਾਂ ਦੇਵ ਉਹਨਾਂ ਦਾ ਦੇਵਤਿਆਂ ਦਾ ਡੰਡ ਉਹਨਾਂ ਦੀ ਕਰੋਪੀ ਹੋ ਜਾਣੀ। ਪਰ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਨੇ, ਗੁਰਨਾਮ ਦਿਓ ਰਿਨ ਲਾਥਾ। ਨਾਮ ਇੰਨਾ ਕੀਮਤੀ ਹੈ, ਇੰਨਾ ਅਮੋਲਕ ਹੈ ਕਿ ਜਿਹਨੂੰ ਨਾਮ ਦੀ ਪ੍ਰਾਪਤੀ ਹੋ ਜਾਵੇ ਉਹਨੂੰ ਫਿਰ ਹੋਰ ਕੋਈ ਕਰਮ ਕਰਨ ਦੀ ਲੋੜ ਨਹੀਂ ਰਹਿੰਦੀ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗੱਲ ਹੀ ਹੋਛੀਆਂ। ਇਸ ਲਈ ਮੇਰੇ ਗੁਰਾਂ ਨੇ ਕਿਰਪਾ ਕਰਕੇ ਮੈਨੂੰ ਨਾਮ ਦਿੱਤਾ ਤੇ ਸਾਰਾ ਜਿਹੜਾ ਰਿਨ ਕਰਜ਼ਾ ਸੀ ਉਹ ਲੱਥ ਗਿਆ।
ਮੇਰੇ ਮਨ ਭਜ ਰਾਮ ਨਾਮ ਸਭ ਅਰਥਾ।
ਐ ਮੇਰੇ ਸੋਹਣੇ ਮਨਾ, ਭਜ ਜਪ ਸਿਮਰਨ ਕਰ, ਰਮੇ ਹੋਏ ਰਾਮ ਪਰਮੇਸ਼ਰ ਦੇ ਨਾਮ ਨੂੰ, ਜੋ ਸਭ ਅਰਥਾ, ਸਾਰੇ ਅਰਥ, ਧਰਮ ਅਰਥ, ਕਾਮ ਮੋਖ, ਸਾਰੇ ਪਦਾਰਥਾਂ ਨੂੰ ਦੇਣ ਵਾਲਾ ਹੈ।
ਗੁਰਪੂਰਾ ਹਰ ਨਾਮ ਦ੍ਰਿੜਾਇਆ।
ਪੂਰੇ ਸਤਿਗੁਰਾਂ ਨੇ ਨਾਮ ਦ੍ਰਿੜ ਕੀਤਾ ਹੈ, ਨਾਮ ਪੱਕਾ ਕਰ ਦਿੱਤਾ ਹੈ।
ਬਿਨ ਨਾਵੈ ਜੀਵਨ ਬਿਰਥਾ।
ਇਹ ਵੀ ਉਪਦੇਸ਼ ਦਿੱਤਾ ਹੈ ਕਿ ਪੁਰਖਾ, ਨਾਮ ਤੋਂ ਬਿਨਾਂ ਜਿਹੜਾ ਜੀਵਨ ਹੈ ਨਾ, ਬਿਰਥਾ ਦਾ ਅਰਥ ਹੈ ਕਿਸੇ ਅਰਥ ਨਹੀਂ ਰਹਿ ਜਾਂਦਾ। ਬਿਰਥਾ ਨਿਸਫਲ ਜਾਂਦਾ ਹੈ। ਭਗਤ ਜੀ ਦੇ ਆਪਾਂ ਬਚਨ ਪੜ੍ਹਦੇ ਹਾਂ, ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਇਹ ਮਨੁੱਖਾ ਦੇਹੀ ਦੀ ਪ੍ਰਾਪਤੀ ਹੀ ਜਿਹੜੀ ਹੈ ਭਗਤੀ ਵਾਸਤੇ, ਸਿਮਰਨ ਵਾਸਤੇ ਹੋਈ ਹੈ। ਗੁਰ ਸੇਵਾ ਤੇ ਭਗਤ ਕਮਾਈ, ਸੇਵਾ ਤੇ ਭਗਤੀ ਵਾਸਤੇ ਮਨੁੱਖਾ ਦੇ ਸਾਨੂੰ ਮਿਲੀ ਹੈ। ਤਬ ਇਹ ਮਾਨਸ ਦੇਹੀ ਪਾਈ, ਇਸ ਦੇਹੀ ਕਉ ਸਿਮਰਹ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਫਿਰ ਅੱਗੇ ਬਚਨ ਕਹਿ ਕੇ ਸੁਚੇਤ ਵੀ ਕੀਤਾ, ਭਜਹੋ ਗੋਬਿੰਦ ਭੂਲ ਮਤ ਜਾਹੋ। ਕਿਉਂ ਭੁੱਲਿਆ ਬੈਠਾ ਹੈ? ਉਸ ਪਰਮਾਤਮਾ ਦਾ ਭਜਨ ਕਰ। ਭਜਹੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਮਨੁੱਖਾ ਜਨਮ ਦਾ ਇਹੋ ਹੀ ਤਾਂ ਲਾਭ ਹੈ, ਭਈ ਪ੍ਰਾਪਤ ਮਾਨੁੱਖ ਦੇ ਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀ। ਸਤਿਗੁਰੂ ਬਖਸ਼ਿਸ਼ ਕਰਦੇ ਹਨ ਕਿ ਪੂਰੇ ਸਤਿਗੁਰਾਂ ਨੇ ਉਪਦੇਸ਼ ਸਾਨੂੰ ਦਿੱਤਾ ਹੈ, ਪੂਰੇ ਗੁਰਾਂ ਦੀ ਕਿਰਪਾ ਦੇ ਨਾਲ ਹੀ ਨਾਮ ਅੰਦਰ ਪੱਕਾ ਹੋਇਆ। ਇਹ ਵੀ ਦੱਸ ਦਿੱਤਾ ਕਿ ਬਿਨ ਨਾਵੈ ਜੀਵਨ ਬਿਰਥਾ, ਨਾਮ ਤੋਂ ਬਿਨਾਂ ਇਹ ਜਿਹੜਾ ਜੀਵਨ ਹੈ ਇਹ ਬਿਰਥਾ ਚਲਾ ਜਾਂਦਾ ਹੈ।
ਰਹਾਓ
ਵਿਸ਼ਰਾਮ ਦੇ ਕੇ ਬਖਸ਼ਿਸ਼ ਕਰਦੇ ਹਨ।
ਬਿਨ ਗੁਰ ਮੂੜ ਪਏ ਹੈ ਮਨਮੁਖ,
ਜਿਹੜੇ ਮਨ ਦੇ ਪਿੱਛੇ ਚੱਲਣ ਵਾਲੇ ਮਨਮੁਖ ਸਨ ਉਹਨਾਂ ਨੇ ਪੂਰੇ ਗੁਰਾਂ ਦੀ ਸਿੱਖਿਆ ਨੂੰ ਮੰਨਿਆ ਨਾ, ਤੇ ਗੁਰਦੇਵ ਕਹਿੰਦੇ ਉਹਨਾਂ ਦੀ ਹਾਲਤ ਕੀ ਹੋਈ? ਉਹ ਫਿਰ ਮੂਰਖ ਬਣ ਕੇ ਸੰਸਾਰ ਤੋਂ ਚਲੇ ਗਏ। ਬੰਦੇ ਕੋਲ ਗਿਆਨ ਤਾਂ ਬਹੁਤ ਹੈ, ਪਰ ਸਭ ਤੋਂ ਕੀਮਤੀ ਗਿਆਨ ਹੈ ਬ੍ਰਹਮ ਗਿਆਨ, ਆਤਮਾ ਸਰੂਪ ਦੀ ਪ੍ਰਾਪਤੀ ਹੋ ਜਾਣੀ। ਪਰ ਇਹ ਪ੍ਰਾਪਤੀ ਜਿਹੜੀ ਹੈ ਪੂਰੇ ਗੁਰਾਂ ਦੇ ਉਪਦੇਸ਼ ਦੁਆਰਾ ਹੁੰਦੀ ਹੈ, ਅਤੇ ਸਤਿਗੁਰਾਂ ਨੇ ਉਪਦੇਸ਼ ਹੀ ਇਹ ਦਿੱਤਾ ਹੈ ਕਿ ਪੁਰਖਾ ਇਹ ਮਨੁੱਖਾ ਜਨਮ ਬਹੁਤ ਕੀਮਤੀ ਹੈ, ਇਹਦੀ ਸਫਲਤਾ ਵਾਸਤੇ ਪਰਮੇਸ਼ੁਰ ਦਾ ਨਾਮ ਜਪ, ਸਿਮਰਨ ਕਰ, ਭਜਨ ਬੰਦਗੀ ਕਰ। ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਭਈ ਨਹੀਂ ਬਾਨੀ, ਭਜ ਲਿਹਰੇ ਮਨ ਸਾਰਗ ਪਾਨੀ। ਅਬ ਨਾ ਭਜਸ ਭਜਸ ਕਬ ਭਾਈ, ਆਵੈ ਅੰਤ ਨਾ ਭਜਿਆ ਜਾਈ। ਹਲੇ ਵੀ ਸਮਾਂ ਹੈ, ਵਕਤ ਹੈ ਤੇਰੇ ਕੋਲ ਜਪਣ ਦਾ। ਭਗਤ ਜੀ ਕਹਿੰਦੇ ਨੇ ਜਬ ਲਗ ਜਰਾ ਰੋਗ ਨਹੀਂ ਆਇਆ, ਜਿੰਨਾ ਚਿਰ ਤੇਰੇ ਸਰੀਰ ਦੇ ਉੱਤੇ ਬੁਢੇਪਾ ਹਲੇ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਦੋਂ ਤੱਕ ਹਲੇ ਤੱਕ ਤੇਰੀ ਕਾਲ ਨੇ ਆ ਕੇ ਜਿਹੜੀ ਹੈ ਉਹ ਤੇਰੀ ਦੇਹੀ ਨੂੰ ਨਾਸ਼ ਨਹੀਂ ਕੀਤਾ, ਜਬ ਲਗ ਬਿਕਲ ਭਈ ਨਹੀਂ ਬਾਣੀ, ਹਲੇ ਤੇਰੀ ਬਾਣੀ ਵਿਆਕੁਲ ਨਹੀਂ ਹੋਈ, ਭਜ ਲਿਹਰੇ ਮਨ ਸਾਰਗ ਪਾਨੀ। ਅੱਗੇ ਕਹਿੰਦੇ ਅਬ ਨਾ ਭਜਸ ਭਜਸ ਕਬ ਭਾਈ, ਆਵੈ ਅੰਤ ਨਾ ਭਜਿਆ ਜਾਏ। ਜੇ ਅੰਤਲਾ ਸਮਾਂ ਉਡੀਕ ਰਿਹਾ ਹੈ ਨਾ, ਹਲੇ ਸਮਾਂ ਬਹੁਤ ਪਿਆ ਹੈ, ਫਿਰ ਜਪਾਂਗੇ। ਅਤੇ ਭਾਈ ਗੁਰਦਾਸ ਜੀ ਨੇ ਕੁਝ ਉਦਾਹਰਨਾਂ ਦੇ ਕੇ ਸੁਚੇਤ ਕੀਤਾ ਹੈ। ਭਾਈ ਸਾਹਿਬ ਜੀ ਕਹਿੰਦੇ ਕਿਸੇ ਦੇ ਘਰ ਨੂੰ ਲੱਗ ਜਾਵੇ ਅੱਗ, ਅਤੇ ਉਹ ਅੱਗ ਬੁਝਾਉਣ ਵਾਸਤੇ ਪਾਣੀ ਦਾ ਪ੍ਰਬੰਧ ਪਹਿਲਾਂ ਚਾਹੀਦਾ ਹੈ, ਅਤੇ ਜੇ ਪਾਣੀ ਦਾ ਪ੍ਰਬੰਧ ਕੋਲ ਨਾ ਹੋਵੇ, ਬੰਦਾ ਜਾ ਕੇ ਸੋਚੇ ਕਿ ਹੁਣ ਖੂਹ ਪੁੱਟ ਕੇ ਪਾਣੀ ਕੱਢਾਂ ਅਤੇ ਅੱਗ ਬੁਝਾ ਲਾਂਗਾ, ਭਾਈ ਸਾਹਿਬ ਜੀ ਕਹਿੰਦੇ ਉਹਦਾ ਕਾਰਜ ਸਿੱਧ ਨਹੀਂ ਹੋ ਸਕਦਾ। ਜੈਸੇ ਘਰ ਲੱਗੈ ਆਗ, ਜਾਗ ਕੂਆ ਖੋਦਿਓ ਚਾਹੈ, ਕਾਰਜ ਨਾ ਸਿੱਧ ਹੋਏ ਰੋਏ ਪਛੋਤਾਈਏ। ਅਗਲੀ ਉਦਾਹਰਨ ਭਾਈ ਸਾਹਿਬ ਨੇ ਦਿੱਤੀ, ਕਹਿੰਦੇ ਕੋਈ ਜੰਗ ਦੇ ਮੈਦਾਨ ਵਿੱਚ ਖਲੋਤਾ ਹੋਵੇ, ਸੋਚੇ ਕਿ ਮੈਂ ਹੁਣ ਸ਼ਸਤਰ ਵਿੱਦਿਆ ਸਿੱਖ ਕੇ ਆਵਾਂ, ਫਿਰ ਵੈਰੀਆਂ ਦੇ ਉੱਤੇ ਫਤਿਹ ਪਾਵਾਂਗਾ। ਭਾਈ ਸਾਹਿਬ ਜੀ ਕਹਿੰਦੇ ਜੈਸੇ ਤਉ ਰਣ ਸੰਗਰਾਮ ਸਮੇਂ, ਚਾਹੇ ਸਿੱਖਿਓ ਵੀਰ ਵਿੱਦਿਆ, ਅਨਿੱਥਾ ਉਦਮ ਜੈਤ ਪਦਵੀ ਨਾ ਪਾਈਏ। ਉਹਦਾ ਜੰਗ ਦੇ ਮੈਦਾਨ ਵਿੱਚ ਰਣ ਭੂਮੀ ਵਿੱਚ ਕੀਤਾ ਹੋਇਆ ਯਤਨ ਬਿਰਥਾ ਜਾਵੇਗਾ, ਕਿਉਂਕਿ ਜੰਗ ਜਿੱਤਣੀ ਸੀ ਅਤੇ ਸ਼ਸਤਰ ਵਿੱਦਿਆ ਸ਼ਸਤਰਾਂ ਦਾ ਪ੍ਰਬੰਧ ਪਹਿਲਾਂ ਚਾਹੀਦਾ ਸੀ। ਤੀਜੀ ਉਦਾਹਰਨ ਭਾਈ ਸਾਹਿਬ ਨੇ ਦਿੱਤੀ, ਜਿਸ ਤਰ੍ਹਾਂ ਕੋਈ ਯਾਤਰੂ ਯਾਤਰੀਆਂ ਦੇ ਨਾਲ ਕਿਸੇ ਯਾਤਰਾ 'ਤੇ ਜਾ ਰਿਹਾ ਸੀ, ਰਸਤੇ ਤੋਂ ਅਣਜਾਣ ਸੀ, ਰਾਤ ਪਈ, ਰਸਤੇ ਵਿੱਚ ਰੁਕਿਆ, ਸਾਰੇ ਰੁਕੇ ਅਤੇ ਸਵੇਰ ਹੋਣ 'ਤੇ ਸਾਰੇ ਉੱਠ ਕੇ ਚਲੇ ਗਏ, ਜਿਹੜਾ ਅਣਜਾਣ ਸੀ ਉਹ ਸੁੱਤਾ ਹੀ ਰਹਿ ਗਿਆ। ਹੁਣ ਉੱਠ ਕੇ ਅਣਜਾਣ ਬੰਦਾ ਭਾਰ ਚੁੱਕ ਕੇ ਕਿੱਧਰ ਨੂੰ ਜਾਵੇਗਾ? ਜੈਸੇ ਨਿਸ ਸੋਵਤ ਸੰਘਾਤੀ ਚੱਲ ਜਾਤ, ਪਾਛੇ ਭੋਰ ਪਏ ਭਾਰ ਬੰਦ ਚੱਲੇ ਕੱਤ ਜਾਈਏ। ਇਹ ਉਦਾਹਰਨਾਂ ਦੇ ਕੇ ਭਾਈ ਸਾਹਿਬ ਨੇ ਸਮਝਾਇਆ, ਕਹਿਣ ਲੱਗੇ ਇਸੇ ਤਰ੍ਹਾਂ ਮਾਇਆ ਦੇ ਧੰਦਿਆਂ ਵਿੱਚ ਇਹ ਉਮਰ ਬੀਤਦੀ ਜਾ ਰਹੀ ਹੈ, ਜੇ ਤੂੰ ਇਹ ਉਡੀਕ ਰਿਹਾ ਕਿ ਹਲੇ ਸਮਾਂ ਬੜਾ ਹੈ, ਅੰਤਲਾ ਸਮਾਂ ਆਵੇਗਾ ਫਿਰ ਜਪਾਂਗੇ। ਅਤੇ ਭਾਈ ਸਾਹਿਬ ਜੀ ਕਹਿਣ ਲੱਗੇ ਤੈਸੇ ਮਾਇਆ ਧੰਦ ਅੰਧ ਆਉ ਦੁਬਿਆਏ ਜਾਏ, ਅੰਤ ਕਾਲ ਕੈਸੇ ਹਰ ਨਾਮ ਲਿਵ ਲਾਈ। ਜਿਹੜਾ ਅੰਤਲਾ ਸਮਾਂ ਤੂੰ ਉਡੀਕ ਰਿਹਾ ਹੈ ਨਾ, ਭਗਤ ਜੀ ਕਹਿੰਦੇ ਅਬ ਨਾ ਭਜਸ ਭਜਸ ਕਬ ਭਾਈ, ਆਵੈ ਅੰਤ ਨਾ ਭਜਿਆ ਜਾਏ। ਜਦੋਂ ਅੰਤਲਾ ਸਮਾਂ ਆਵੇਗਾ ਫਿਰ ਤਾਂ ਸੁਰਤ ਪੁਨੇ ਪੁਨੇ ਬਾਰ ਬਾਰ ਉੱਥੇ ਜਾਂਦੀ ਹੈ, ਜਿਹੜੇ ਕੰਮ ਜੀਵ ਨੇ ਸਾਰੀ ਉਮਰ ਕੀਤੇ ਸਨ। ਇਸ ਲਈ ਗੁਰੂ ਸਾਹਿਬ ਨੇ ਉਪਦੇਸ਼ ਇਹ ਬਖਸ਼ਿਆ ਹੈ, ਗੁਰਪੂਰੈ ਹਰ ਨਾਮ ਦ੍ਰਿੜਾਇਆ ਬਿਨ ਨਾਵੈ ਜੀਵਨ ਬਿਰਥਾ। ਇਹ ਸ਼ਬਦ ਦੀ ਰਹਾਉ ਵਾਲੀ ਪੰਕਤੀ ਹੈ। ਸਤਿਗੁਰੂ ਕਹਿੰਦੇ ਹਨ ਨਾਮ ਤੋਂ ਬਿਨਾਂ, ਸਤਿਗੁਰਾਂ ਨੇ ਦੱਸ ਦਿੱਤਾ ਪਿਆਰਿਆ ਇਹ ਜੀਵਨ ਬਿਰਥਾ ਹੈ, ਨਿਸਫਲ ਹੈ। ਜਿਹਦੇ ਹਿਰਦੇ ਵਿੱਚ ਨਾਮ ਵਸ ਜਾਵੇ ਉਹ ਤਾਂ ਰਾਜਿਆਂ ਨਾਲੋਂ ਵੀ ਉੱਤਮ ਹੋ ਜਾਂਦਾ ਹੈ। ਬਸਤਾ ਤੂਟੀ ਝੁੰਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਹ ਧਿਆਨ ਪਰਮਿੰਨਾ, ਮਿੱਤਰ ਨਾ ਇੱਠ ਤਨ ਰੂਪਹੀਣ ਕਿਛ ਸਾਕ ਨਾ ਛਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨ, ਤਿਸ ਕੀ ਧੂੜ ਮਨ ਉਧਰੈ ਪ੍ਰਭ ਹੋਏ ਸੋ ਪ੍ਰਸੰਨਾ। ਇਹ ਸਤਿਗੁਰਾਂ ਨੇ ਉਪਦੇਸ਼ ਦਿੱਤਾ ਹੈ, ਨਾਮ ਤੋਂ ਬਿਨਾਂ ਭਾਈ ਜੀਵਨ ਬਿਰਥਾ ਹੈ।
ਬਿਨ ਗੁਰ ਮੂੜ ਭਏ ਹੈ ਮਨ ਮੁਖ,
ਵਿਸ਼ਰਾਮ ਦੇ ਕੇ ਸਤਿਗੁਰੂ ਬਖਸ਼ਿਸ਼ ਕਰਦੇ ਨੇ। ਪੂਰੇ ਗੁਰਾਂ ਦੀ ਸਿੱਖਿਆ ਤੋਂ ਬਿਨਾਂ ਇਹ ਜਿਹੜਾ ਮਨਮੁਖ ਜੀਵ ਹੈ ਇਹ ਮੂਰਖ ਹੋ ਰਿਹਾ ਹੈ, ਬੇਸਮਝ ਹੋ ਰਿਹਾ ਹੈ।
ਤੇ ਮੋਹ ਮਾਇਆ ਨਿਤ ਫਾਥਾ,
ਨਿਤ ਹੀ ਇਹ ਮਾਇਆ ਦੇ ਮੋਹ ਦੇ ਵਿੱਚ ਫਸਿਆ ਰਹਿੰਦਾ ਹੈ। ਹੁਣ ਕਈ ਸਵਾਲ ਇਹ ਕਰਦੇ ਨੇ ਜੀ ਮਾਇਆ ਤੋਂ ਬਿਨਾਂ ਤੇ ਗੁਜ਼ਾਰਾ ਹੈ ਨਹੀਂ। ਹਾਂ ਨਹੀਂ, ਕਿਉਂਕਿ ਮਾਇਆ ਦੁਆਰਾ ਹੀ ਇਹ ਸੰਸਾਰ ਪਰਮਾਤਮਾ ਨੇ ਰਚਿਆ ਹੈ। ਪਰ ਮਾਇਆ ਹੈ ਕੀ? ਇਹ ਸੰਸਾਰ ਵਿੱਚ ਰਹਿੰਦਿਆਂ ਗੁਰਦੇਵ ਕਹਿੰਦੇ ਨੇ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ। ਜਿਸ ਤਰ੍ਹਾਂ ਮਾਂ ਦੇ ਅਗਨ ਵਿੱਚ ਅੱਗ ਸੀ ਨਾ, ਇਸੇ ਤਰ੍ਹਾਂ ਹੀ ਜੀਵ ਨੂੰ ਇਹ ਬਾਹਰ ਮਾਇਆ ਰੂਪੀ ਅੱਗ ਸਾੜ ਰਹੀ ਹੈ। ਉਹ ਅੱਗ ਨੇ ਤਾਂ 9 ਕੁ ਮਹੀਨੇ ਸਾੜਿਆ, ਪਰ ਇਸ ਅੱਗ ਨੇ, ਉਸ ਅੱਗ ਨੇ ਤਾਂ ਸਾੜ ਕੇ ਜੀਵ ਨੂੰ ਬਣਾ ਦਿੱਤਾ, ਪਰ ਇਹ ਅੱਗ ਜਿਹੜੀ ਹੈ ਇਹ ਜੀਵਨ ਨੂੰ ਬਰਬਾਦ ਕਰ ਰਹੀ। ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ। ਪਰ ਗੁਰੂ ਸਾਹਿਬ ਕਹਿੰਦੇ ਨੇ ਮਾਇਆ ਹੈ ਕਿ ਇਹ ਮਾਇਆ ਜਿੱਤ ਹਰ ਵਿਸਰੈ, ਜਿਹਨੂੰ ਦੇਖ ਕੇ ਪਰਮਾਤਮਾ ਦੀ ਯਾਦ ਭੁੱਲੇ ਉਹ ਮਾਇਆ ਹੈ। ਇਸ ਲਈ ਜਿਹੜੇ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਦੇ ਵਿੱਚ ਰੰਗੇ ਨੇ ਨਾ, ਉਹ ਰਹਿੰਦੇ ਭਾਵੇਂ ਸੰਸਾਰ ਵਿੱਚ ਹੀ ਹਨ, ਪਰ ਸੁਰਤ ਕਰਕੇ ਨਾਮ ਵਿੱਚ ਜੁੜੇ ਹੋਣ ਕਰਕੇ ਤਿੰਨੀ ਵਿੱਚੇ ਮਾਇਆ ਪਾਇਆ। ਉਹ ਮਾਇਆ ਵੀ ਸੰਸਾਰ ਵਿੱਚ ਰਹਿੰਦਿਆਂ ਪਰਮਾਤਮਾ ਦੀ ਪ੍ਰਾਪਤੀ ਕਰ ਲੈਂਦੇ। ਗੁਰਦੇਵ ਬਖਸ਼ਿਸ਼ ਕਰਦੇ ਨੇ ਜਿਹੜੇ ਮਨਮੁੱਖ ਹਨ ਉਹ ਗੁਰੂ ਦੇ ਉਪਦੇਸ਼ ਤੋਂ ਬਿਨਾਂ ਬੇਸਮਝ ਹਨ ਤੇ ਮੋਹ ਮਾਇਆ ਦੇ ਵਿੱਚ ਨਿਤ ਫਸੇ ਰਹਿੰਦੇ ਹਨ।
ਤਿੰਨ ਸਾਧੂ ਚਰਨ ਨਾ ਸੇਵੇ ਕਬਹੂ,
ਉਹਨਾਂ ਮਨਮੁੱਖਾਂ ਨੇ ਸ੍ਰੇਸ਼ਟ ਸਤਿਗੁਰਾਂ ਦੇ ਚਰਨਾਂ ਦੀ ਕਦੇ ਸੇਵਾ ਨਹੀਂ ਕੀਤੀ।
ਤਿੰਨ ਸਭ ਜਨਮ ਅਕਾਥਾ,
ਅਤੇ ਹੀਰਿਆਂ ਵਰਗਾ ਕੀਮਤੀ ਰਤਨ ਵਰਗਾ ਮਨੁੱਖਾ ਜਨਮ ਜਿਹੜਾ ਸੀ ਉਹ ਅਕਾਥਾ ਬਿਰਥਾ ਹੀ ਗਵਾ ਲਿਆ।
ਜਿਨ ਸਾਧੂ ਚਰਨ ਸਾਧ ਪਗ ਸੇਵੇ,
ਜਿਨ੍ਹਾਂ ਨੇ ਸਾਧੂ ਚਰਨ ਸਾਧ ਪਗ ਸੇਵੇ ਸ੍ਰੇਸ਼ਟ ਗੁਰਾਂ ਦੇ ਚਰਨਾਂ ਨੂੰ ਪਰਸਿਆ ਅਤੇ ਸਤਿਗੁਰਾਂ ਦੇ ਚਰਨਾਂ ਦੀ ਸੇਵਾ ਕੀਤੀ ਹੈ।
ਤਿੰਨ ਸਫਲ ਉਹ ਜਨਮ ਸਨਾਥਾ,
ਉਹਨਾਂ ਦਾ ਇਹ ਜਿਹੜਾ ਜਨਮ ਸੀ ਸਫਲ ਉਹ ਸਫਲਾ ਹੋਇਆ ਅਤੇ ਕਿਸੇ ਦੇ ਅਰਥ ਲੱਗਾ ਹੈ, ਜਾਂ ਫਿਰ ਉਹਨਾਂ ਦੀ ਸਫਲਾ ਜਿਨ੍ਹਾਂ ਨੇ ਜਨਮ ਇਹ ਮਨੁੱਖਾ ਜਨਮ ਦੀ ਬਾਜੀ ਨੂੰ ਜਿੱਤ ਲਿਆ, ਮਨੁੱਖਾ ਜਨਮ ਸਫਲਾ ਕਰ ਲਿਆ ਗੁਰਾਂ ਦੇ ਚਰਨਾਂ ਨੂੰ ਪਰਸ ਕੇ ਚਰਨਾਂ ਦੀ ਸੇਵਾ ਕਰਕੇ। ਤੇ ਫਿਰ ਗੁਰਦੇਵ ਕਹਿੰਦੇ ਨੇ ਉਹ ਸਫਲ ਜਨਮ ਵਾਲਿਆਂ ਦੀ ਜਿਹੜਾ ਸੰਗਤ ਵਿੱਚ ਆਉਂਦਾ ਹੈ ਉਹਦਾ ਵੀ ਜੀਵਨ ਸਨਾਥਾ ਸਫਲਾ ਹੋ ਜਾਂਦਾ ਹੈ।
ਮੋਹ ਕੋ ਕੀਜੈ ਦਾਸ, ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥਾ।
ਐ ਜਗਤ ਦੇ ਸਵਾਮੀ ਜੀ ਮੇਰੇ ਤੇ ਮਿਹਰ ਕਰੋ ਤੇ ਮੈਨੂੰ ਆਪਣੇ ਜਿਹੜੇ ਤੁਹਾਡੇ ਦਾਸ ਹਨ, ਮਨ ਬਾਣੀ ਸਰੀਰ ਕਰਕੇ ਜਿਹੜੇ ਤੁਹਾਡੇ ਦਾਸ ਨੇ ਉਹਨਾਂ ਦਾਸਨ ਕੋ ਉਹਨਾਂ ਦਾਸਾਂ ਦਾ ਦਾਸ ਮੈਨੂੰ ਬਣਾ ਦਵੋ।
ਹਮ ਅੰਦੁਲੇ ਗਿਆਨਹੀਨ ਅਗਿਆਨੀ,
ਮਹਾਰਾਜ ਅਸੀਂ ਮਨ ਬੁੱਧੀ ਨੇਤਰਾਂ ਦੇ ਵਿੱਚ ਵਿਚਾਰ ਰੂਪੀ ਨਿਗਾਹ ਨਾ ਹੋਣ ਕਰਕੇ ਅਸੀਂ ਅਗਿਆਨੀ ਹਾਂ, ਗਿਆਨ ਤੋਂ ਹੀਣੇ ਹਾਂ।
ਕਿਉਂ ਚੱਲ ਹੈ ਮਾਰਗ ਪੰਥਾ,
ਤੇ ਆਪ ਜੀ ਦੇ ਉਪਦੇਸ਼ ਤੋਂ ਬਿਨਾਂ ਕਿਉਂ ਚੱਲ ਹੈ ਮਾਰਗ ਪੰਥਾ, ਇਹ ਸੰਸਾਰ ਦਾ ਮਾਰਗ ਰਸਤਾ ਛੱਡ ਕੇ, ਜਮਾਂ ਦਾ ਮਾਰਗ ਛੱਡ ਕੇ ਤੁਹਾਡੇ ਗੁਰਸਿੱਖੀ ਮਾਰਗ ਦੇ ਉੱਤੇ ਅਸੀਂ ਕਿਸ ਤਰ੍ਹਾਂ ਤੁਰ ਸਕਦੇ ਹਾਂ।
ਹਮ ਅੰਦੁਲੇ ਕਉ ਗੁਰ ਅੰਚਲ ਦੀਜਾ,
ਸਾਡੀ ਮਨ ਬੁੱਧੀ ਨੇਤਰਾਂ ਵਿੱਚ ਵਿਚਾਰ ਰੂਪੀ ਨਿਗਾਹ ਨਾ ਹੋਣ ਕਰਕੇ ਅਸੀਂ ਮਹਾਰਾਜ ਅੰਨੇ ਹਾਂ, ਸਾਨੂੰ ਕਿਰਪਾ ਕਰਕੇ ਅੰਚਲ ਆਪਣਾ ਉਪਦੇਸ਼ ਦਾ ਅੰਚਲ ਪੱਲਾ ਫੜਾਓ, ਸਤ ਸੰਗਤ ਰੂਪੀ ਪੱਲਾ ਫੜਾਓ, ਭਗਤੀ ਦਾ ਪੱਲਾ ਸਾਨੂੰ ਬਖਸ਼ ਦਵੋ।
ਜਨ ਨਾਨਕ ਚਲ ਹੈ ਮਿਲਨਥਾ,
ਗੁਰਮੁਖਾਂ ਦੀ ਸੰਗਤ ਵਿੱਚ ਮਿਲ ਕੇ ਅਸੀਂ ਸੱਚਖੰਡ ਰੂਪੀ ਮਾਰਗ ਦੇ ਉੱਤੇ ਚੱਲ ਸਕੀਏ। ਇਹ ਉਪਦੇਸ਼ ਸੋਢੀ ਸੁਲਤਾਨ ਪਿਤਾ ਸਾਹਿਬ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਅੱਜ ਜੈਤਸਰੀ ਰਾਗ ਦੀ ਆਰੰਭਤਾ 'ਤੇ ਬਖਸ਼ਿਸ਼ ਕੀਤਾ ਹੈ। ਆਓ ਗੁਰ ਸੰਗਤ ਜੀ, ਜੋ ਲੜੀਵਾਰ ਕਥਾ ਚੱਲ ਰਹੀ ਹੈ, ਸੋ ਪਾਵਨ ਸ਼ਬਦ ਦੀ ਵਿਚਾਰ ਦੇ ਨਾਲ ਜੁੜਨਾ ਕਰੀਏ। ਰਾਮਕਲੀ ਰਾਗ ਦੀ ਦੂਜੀ ਵਾਰ ਦੀ ਦਸਵੀਂ ਪੌੜੀ ਦਾ ਪਹਿਲਾ ਸਲੋਕ ਆਪਾਂ ਕੱਲ੍ਹ ਸਰਵਣ ਕੀਤਾ ਸੀ। ਦੂਜੇ ਸਲੋਕ ਅੰਦਰ ਸਤਿਗੁਰੂ ਬਖਸ਼ਿਸ਼ ਕਰਦੇ ਹਨ,
ਮਹੱਲਾ ਪੰਜਵਾਂ,
ਸ਼ਾਂਤੀ ਦੇ ਪੁੰਜ ਬਾਣੀ ਕੇ ਬੋਹਿਥ ਪ੍ਰਤੱਖ ਹਰ, ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਬਖਸ਼ਿਸ਼ ਕਰਦੇ ਹਨ,
ਆਨੰਦ ਸੁਖ ਬਿਸਰਾਮ ਨਿਤ ਹਰ ਕਾ ਕੀਰਤਨ ਗਾਏ।
ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਕਿ ਜਿਹੜੇ ਹਰੀ ਪਰਮਾਤਮਾ ਵਾਹਿਗੁਰੂ ਦਾ ਕੀਰਤਨ ਗਾਉਂਦੇ ਹਨ, ਉਹਦੀ ਕੀਰਤੀ ਗਾਉਂਦੇ, ਤੇ ਜਿਹੜੀ ਆਨੰਦ ਦੀ ਸੁੱਖ ਦੀ ਪ੍ਰਾਪਤੀ ਜੀਵ ਚਾਹੁੰਦਾ ਹੈ ਨਾ, ਸਤਿਗੁਰੂ ਕਹਿੰਦੇ ਪ੍ਰਾਪਤੀ ਤਾਂ ਹੋਵੇਗੀ ਜੇ ਉਹਦੀ ਕੀਰਤੀ ਗਾਵੇਂਗਾ। ਆਨੰਦ ਸੁਖ ਬਿਸਰਾਮ ਨਿਤ, ਆਨੰਦਮਈ ਸਰੂਪ ਦੀ ਪ੍ਰਾਪਤੀ, ਜੀਵਨ ਵਿੱਚ ਸੁੱਖ, ਤੇ ਫਿਰ ਬਿਸਰਾਮ ਦਾ ਅਰਥ ਹੈ ਉਹ ਸੁੱਖ ਟਿਕ ਜਾਵੇ। ਕਈ ਵਾਰੀ ਹੁੰਦਾ ਕਿ ਸਾਨੂੰ ਪਦਾਰਥ ਮਿਲੇ, ਉਹਨਾਂ ਪਦਾਰਥਾਂ ਦਾ ਸੁੱਖ ਆਨੰਦ ਲਿਆ, ਪਰ ਉਹ ਛਿੰਨ ਭੰਗਰ ਸਨ, ਉਹ ਨਾਸ਼ ਹੋ ਗਏ। ਕਿਉਂਕਿ ਜੀਵਨ ਵਿੱਚ ਜੇ ਸੁੱਖ ਨੇ ਤੇ ਦੁੱਖ ਵੀ ਹਨ, ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਪਰ ਆਪਾਂ ਦੇਖਦੇ ਹਾਂ ਕਿ ਕਰਮਾਂ ਦੇ ਅਨੁਸਾਰ ਕਿਸੇ ਕੋਲ ਸੁੱਖ ਬਹੁਤੇ ਨੇ, ਦੁੱਖ ਘੱਟ ਨੇ, ਕਿਸੇ ਦੇ ਦੁੱਖ ਬਹੁਤੇ ਨੇ, ਸੁੱਖ ਘੱਟ ਨੇ। ਪਰ ਜੇ ਸੁੱਖ ਹੈ ਤੇ ਫਿਰ ਦੁੱਖ ਵੀ ਆਉਂਦਾ ਹੈ, ਜੇ ਦੁੱਖ ਹੈ ਤੇ ਸਮਾਂ ਬਦਲੇਗਾ, ਸੁੱਖ ਜ਼ਰੂਰ ਆਵੇਗਾ। ਪਰ ਗੁਰਦੇਵ ਬਖਸ਼ਿਸ਼ ਕਰਦੇ ਹਨ, ਜੇ ਤੂੰ ਆਤਮਕ ਆਨੰਦ ਦੀ ਪ੍ਰਾਪਤੀ ਚਾਹੁੰਦਾ ਹੈ ਤੇ ਚਾਹੁੰਦਾ ਹੈ ਕਿ ਜੀਵਨ ਵਿੱਚ ਜਿਹੜਾ ਸੁੱਖ ਹੈ ਬਿਸਰਾਮ ਟਿਕ ਜਾਵੇ, ਸਦਾ ਤੇਰੀ ਅਵਸਥਾ ਸੁੱਖ ਦੇ ਵਿੱਚ ਬਤੀਤ ਹੋਵੇ, ਤੇ ਫਿਰ ਗੁਰਦੇਵ ਕਿਰਪਾ ਕਰਦੇ ਨੇ ਇਹ ਕਰਮ ਤੂੰ ਕਰ, ਹਰ ਕਾ ਕੀਰਤਨ ਗਾਓ, ਹਰੀ ਦਾ ਜਿਹੜਾ ਕੀਰਤਨ ਹੈ ਉਹਦਾ ਜਸ ਹੈ ਤੂੰ ਗਾ। ਜਗਤ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਹਾਰਾਜ ਜੀ ਦੇ ਸਮੇਂ ਤੋਂ ਹੀ ਗੁਰ ਸ਼ਬਦ ਦੇ ਕੀਰਤਨ ਦੀ ਆਰੰਭਤਾ ਹੋਈ, ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰ ਦੇ ਕੀਰਤਨੀਏ ਅਤਿ ਸਨਮਾਨਯੋਗ ਭਾਈ ਮਰਦਾਨਾ ਜੀ, ਇਹ ਗੁਰੂ ਘਰ ਦੇ ਪਹਿਲੇ ਕੀਰਤਨੀਏ, ਜਿਨ੍ਹਾਂ ਦਾ ਜਨਮ ਰਾਏ ਭੋਏ ਦੀ ਤਲਵੰਡੀ ਪਿਤਾ ਬਾਦਰੋ ਤੇ ਮਾਤਾ ਲੱਖੋ ਜੀ ਦੀ ਕੁੱਖ ਤੋਂ ਇਹਨਾਂ ਦਾ ਜਨਮ ਹੋਇਆ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਤਕਰੀਬਨ ਇਹਨਾਂ ਦੀ ਉਮਰ ਆਪਾਂ ਦੇਖਦੇ ਹਾਂ ਤੇ 10 ਸਾਲ ਵੱਡੀ ਹੈ। ਪਰ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਜਦੋਂ ਮਿਲਾਪ ਹੋਇਆ, ਇਹਨਾਂ ਦੀ ਉਮਰ ਜਿਹੜੀ ਸੀ 21 ਵਰ੍ਹਿਆਂ ਦੀ, ਤੇ ਗੁਰੂ ਨਾਨਕ ਸਾਹਿਬ ਜੀ ਦੀ ਉਮਰ ਉਸ ਵਕਤ 11 ਵਰ੍ਹਿਆਂ ਦੀ ਸੀ। ਸਤਿਗੁਰਾਂ ਨੇ ਭੈਣ ਨਾਨਕੀ ਪਾਸ ਭੇਜਿਆ, ਉਹਨਾਂ ਕੋਲੋਂ ਪੈਸੇ ਲੈ ਕੇ, ਤੇ ਜਿਹੜਾ ਫਿਰੰਦਾ ਰਬਾਬੀ ਹੈ ਉਹਦੇ ਕੋਲੋਂ ਰਬਾਬ ਲੈ ਕੇ ਆ ਭਾਈ ਮਰਦਾਨਾ ਜੀ, ਕਿਉਂਕਿ ਗੁਰੂ ਘਰ ਵਿੱਚ ਜਿਹੜਾ ਸਾਜ਼ ਹੈ ਉਹ ਪਹਿਲਾਂ ਰਬਾਬ ਆਈ ਕੀਰਤਨ ਕਰਨ ਵਾਸਤੇ, ਤੇ ਉਹ ਰਬਾਬ ਦੀ ਜਿਹੜੀ ਭੇਟਾ ਸੀ ਉਹ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਅਤਿ ਸਨਮਾਨਯੋਗ ਭੈਣ ਨਾਨਕੀ ਜੀ ਨੇ ਭੇਟਾ ਦਿੱਤੀ ਸੀ। ਭਾਈ ਮਰਦਾਨਾ ਜੀ ਉਹ ਭੇਟਾ ਲੈ ਕੇ ਗਏ, ਫਿਰ ਅੰਦੇ ਰਬਾਬੀ ਪਾਸੋਂ ਰਬਾਬ ਲਈ, ਤੇ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਆ ਕੇ ਸਤਿਗੁਰਾਂ ਦਾ ਹੁਕਮ ਪਾ ਕੇ ਉਹ ਰਬਾਬ ਦੀ ਤੰਦ ਵਜਾਈ, ਤੰਦ ਛੇੜੀ ਹੈ। ਭਾਈ ਸੰਤੋਖ ਸਿੰਘ ਜੀ ਲਿਖਦੇ, ਗੁਰੂ ਨਾਨਕ ਸਾਹਿਬ ਜੀ ਦਾ ਬਚਨ ਪਾ ਕੇ ਭਾਈ ਮਰਦਾਨਾ ਜੀ ਨੇ ਕੀਰਤਨ ਆਰੰਭ ਕੀਤਾ, ਐਸਾ ਆਨੰਦ ਬਣਿਆ ਕਿ ਬ੍ਰਿਕਸ਼ਾਂ ਤੋਂ ਵੀ ਰਸ ਜਿਹੜਾ ਸੀ ਉਹ ਚੋਣ ਲੱਗਾ। ਇਹ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਵਿੱਚ ਸ਼ਬਦ ਦੇ ਕੀਰਤਨ ਦੀ ਮਹਾਨਤਾ ਹੈ ਕਿ ਜਿਹੜਾ ਪ੍ਰੇਮ ਦੇ ਨਾਲ ਗੁਰੂ ਘਰ ਕੀਰਤਨ ਸਰਵਣ ਕਰਦੇ ਹਾਂ, ਉਹਦੇ ਵਰਗਾ ਆਨੰਦ ਹੋਰ ਕਿਸੇ ਪਦਾਰਥ ਵਿੱਚ ਨਹੀਂ, ਉਹਦੇ ਵਰਗਾ ਸੁੱਖ ਕਿਤੇ ਹੋਰ ਨਹੀਂ, ਉਹ ਸੁੱਖ ਸਦਾ ਹੀ ਹਿਰਦੇ ਵਿੱਚ ਬਣਿਆ ਰਹਿੰਦਾ ਹੈ। ਸੋ ਇੱਕ ਵਿਦਵਾਨ ਨੇ ਸੁੰਦਰ ਸਤਰਾਂ ਲਿਖੀਆਂ ਨੇ, ਘੱਲ ਕੇ ਫਿਰਨ ਦੇ ਤਾਈਂ ਰਬਾਬ ਸੀ ਮੰਗਾਇਆ ਪਹਿਲਾਂ, ਆਪ ਹੀ ਸਿਖਾਇਆ ਉਹਨੂੰ ਆਂਦਾ ਨਾ ਬਜਾਨਾ ਸੀ, ਚਾਰੇ ਕੁੰਡੀ ਤਾਰ ਬੱਜੀ ਜੰਗਲੀ ਪਹਾੜੀ ਥਲੀ, ਸੁਣੀ ਹੋਇਆ ਪਾਰ ਰਿਹਾ ਆਵਣ ਨਾ ਜਾਣਾ ਸੀ, ਸੱਜਣ ਜਿਹੇ ਠੱਗ ਜਗ ਲੋਧੀ ਜੇ ਕਾਵਰਾਂ ਨੇ, ਬਾਬਰ ਜੇ ਜਾਵਰਾਂ ਨੇ ਸੁਣਿਆ ਤਰਾਨਾ ਸੀ, ਰੱਬ ਦਾ ਰਬਾਬੀ ਰੱਬ ਆਪ ਹੀ ਭਿੰਨੀ ਤਾਰ ਜਿਹਦੀ, ਨਾਮ ਮਰਦਾਨਾ ਜਗ ਤਾਰਨਾ ਬਹਾਨਾ ਸੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ 54 ਸਾਲ ਗੁਰੂ ਘਰ ਰਹਿ ਕੇ ਭਾਈ ਮਰਦਾਨਾ ਜੀ ਨੇ ਕੀਰਤਨ ਕੀਤਾ। ਭਾਈ ਵੀਰ ਸਿੰਘ ਤਾਂ ਇੱਥੋਂ ਤੱਕ ਲਿਖਦੇ ਹਨ, ਸੰਗਤ ਜੀ ਜੇ ਸ਼ਬਦ ਤੇ ਸੁਰਤ ਦਾ ਮਿਲਾਪ ਦੇਖਣਾ ਹੈ ਨਾ, ਤੇ ਫਿਰ ਭਾਈ ਮਰਦਾਨੇ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਦੇਖੀਏ। ਜਿੰਨਾ ਚਿਰ ਆਪਾਂ ਕਈ ਵਾਰੀ ਕਹਿ ਦਿੰਦੇ ਹਾਂ ਕਿ ਨਾਰਾਜ਼ ਹੋ ਕੇ ਚਲੇ ਗਏ, ਉਹ ਤਾਂ ਦੋਹਾਂ ਸਿਰਿਆਂ ਕਾ ਆਪ ਸੁਆਮੀ ਹੈ, ਕਿਉਂਕਿ ਆਪ ਭਾਈ ਮਰਦਾਨੇ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਉਪਦੇਸ਼ ਦਿੱਤਾ ਅਤੇ ਆਪ ਹੀ ਸਤਿਗੁਰੂ ਖੇਡ ਵਰਤਾਉਂਦੇ ਅਤੇ ਭਾਈ ਮਰਦਾਨਾ ਜੀ ਦੂਰ ਜਾਂਦੇ ਅਤੇ ਉਹਨਾਂ ਨੂੰ ਕੋਈ ਨਾ ਕੋਈ ਵਿਪਤਾ ਘੇਰ ਲੈਂਦੀ। ਭਾਈ ਵੀਰ ਸਿੰਘ ਲਿਖਦੇ ਨੇ ਦਾ ਕਾਰਨ ਕਿ ਜਿੰਨਾ ਚਿਰ ਤੇਰੀ ਸ਼ਬਦ ਸੁਰਤ ਵਿੱਚ ਟਿਕੀ ਰਹੇਗੀ ਉਹਨਾਂ ਚਿਰ ਤੇਰੇ ਆਨੰਦ ਸੁੱਖ ਤੈਨੂੰ ਵਿਸਰਾਮ ਦੀ ਪ੍ਰਾਪਤੀ ਹੋਵੇਗੀ, ਪਰ ਜਦੋਂ ਇਹ ਸੁਰਤ ਸ਼ਬਦ ਤੋਂ ਦੂਰ ਗਈ, ਕੀਰਤਨ ਤੋਂ ਦੂਰ ਗਈ ਤਾਂ ਫਿਰ ਦੁੱਖ ਆ ਘੇਰਦੇ ਨੇ। ਅੱਜ ਸਤਿਗੁਰੂ ਬਖਸ਼ਿਸ਼ ਕਰਦੇ ਹਨ, ਅਨੰਦ ਸੁਖ ਵਿਸਰਾਮ ਨਿਤ ਹਰ ਕਾ ਕੀਰਤਨ ਗਾਏ। ਹਰੀ ਦਾ ਕੀਰਤਨ ਗਾਉਣ ਦੇ ਨਾਲ ਆਤਮਕ ਆਨੰਦ ਸੁੱਖ ਦੀ ਪ੍ਰਾਪਤੀ ਹੁੰਦੀ ਹੈ, ਫਿਰ ਇਹ ਸੁੱਖ ਸਦਾ ਹੀ ਵਿਸਰਾਮ ਟਿਕਿਆ ਰਹਿੰਦਾ ਹੈ, ਅੰਦਰ ਬਣਿਆ ਰਹਿੰਦਾ ਹੈ।
ਅਵਰ ਸਿਆਣ ਪਛਾੜ ਦੇਹ ਨਾਨਕ ਉਦਰ ਸੁਨਾਏ।
ਇਸ ਸਲੋਕ ਦੇ ਅੰਦਰ ਵੀ ਸਤਿਗੁਰਾਂ ਨੇ ਉਪਦੇਸ਼ ਦਿੱਤਾ ਹੈ ਕਿ ਨਾਮ ਦੇ ਨਾਲ ਹੀ ਤੇਰਾ ਸੰਸਾਰ ਵਿੱਚੋਂ ਉਧਾਰ ਹੋਣਾ ਹੈ, ਤੂੰ ਤਰ ਸਕਦਾ ਹੈ, ਇਸ ਲਈ ਅਵਰ ਸਿਆਣ ਪਛਾੜ ਦੇ। ਜਿਹੜੀਆਂ ਤੂੰ ਚਤੁਰਾਈਆਂ ਦੀ ਪੰਡ ਚੁੱਕੀ ਫਿਰਦਾ ਹੈ ਨਾ, ਮਹਾਰਾਜ ਕਹਿੰਦੇ ਨੇ ਚਤੁਰਾਈ ਸਿਆਣਪਾਂ ਕਿਤੇ ਕੰਮ ਨਾ ਆਈ। ਭਗਤ ਧੰਨਾ ਜੀ ਦਾ ਜੀਵਨ ਪੜ੍ਹ ਲਈਏ ਅਤੇ ਪੜ੍ਹਦੇ ਹਾਂ ਭੋਲਾ ਭਾਓ ਭੋਲਾ ਭਾਓ ਭੋਲਾ ਭਾਓ ਗੋਬਿੰਦ ਮਿਲਾਵੇ। ਭਗਤ ਧੰਨਾ ਜੀ ਦਾ ਭੋਲਾ ਸੁਭਾਅ ਸੀ, ਪਰ ਹਿਰਦਾ ਜਿਹੜਾ ਸੀ ਉਪਵਿੱਤਰ ਹੋਣ ਕਰਕੇ ਨਾਮ ਜਪਿਆ ਅਤੇ ਖੇਤਾਂ ਵਿੱਚ ਬੈਠਿਆਂ ਹੀ, ਜਿੱਥੇ ਅੱਜ ਉਹਨਾਂ ਦਾ ਆਪਾਂ ਨਗਰ ਦੇਖਦੇ ਹਾਂ, ਖੇਤ ਦੇਖਦੇ ਹਾਂ, ਉੱਥੇ ਭਗਤ ਜੀ ਨੂੰ ਪਰਮਾਤਮਾ ਵਾਹਿਗੁਰੂ ਜੀ ਨੇ ਪ੍ਰਤੱਖ ਦਰਸ਼ਨ ਦਿੱਤੇ। ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਜ ਸਵਾਰਤਾ। ਅਤੇ ਸਤਿਗੁਰੂ ਬਖਸ਼ਿਸ਼ ਕਰਦੇ ਨੇ ਅਵਰ ਸਿਆਣ ਪਿਛਾੜ ਦੇ, ਇਹ ਸਿਆਣਪਾਂ ਤੇਰੀਆਂ ਇੱਥੇ ਕੰਮ ਆ ਸਕਦੀਆਂ ਨੇ, ਪਰ ਅੱਗੇ ਪਰਲੋਕ ਵਿੱਚ ਇਹ ਸਿਆਣਪ ਕੰਮ ਨਹੀਂ ਆਉਣੇ। ਕਹਿੰਦੇ ਇੱਕ ਅਫਲਾਤੂ ਹੋਇਆ, ਸਿਕੰਦਰ ਬਾਦਸ਼ਾਹ ਦਾ ਇਹ ਵਜ਼ੀਰ ਸੀ, ਅਤੇ ਅਕਸਰ ਹੀ ਜਿਹੜੇ ਬਾਦਸ਼ਾਹ ਦੇ ਵਜ਼ੀਰ ਹੁੰਦੇ ਬੜੇ ਸਿਆਣੇ ਅਤੇ ਬੜੇ ਚਾਤਰ ਬੁੱਧੀ ਵਾਲੇ ਹੁੰਦੇ। ਕਹਿੰਦੇ ਅਫਲਾਤੂ ਕੋਲ ਇਹ ਸਿੱਧੀ ਸੀ ਕਿ ਉਹ ਸਿੱਧੀ ਦੇ ਨਾਲ ਕਈ ਆਪਣੇ ਵਰਗੇ ਸਰੀਰ ਬਣਾ ਸਕਦਾ ਸੀ, ਇਹ ਬੜਾ ਸਿਆਣਾ। ਜਦੋਂ ਅਖੀਰਲਾ ਇਹਦਾ ਸਮਾਂ ਆਇਆ, ਇਸ ਨੇ ਆਪਣੇ ਵਰਗੇ ਕਈ ਸਰੀਰ ਜਿਹੜੇ ਉਹ ਤਿਆਰ ਕਰ ਲਏ। ਕਹਿੰਦੇ ਜਦੋਂ ਜਮਾਂ ਦੇ ਦੂਤ ਇਹਨੂੰ ਲੈਣ ਵਾਸਤੇ ਆਏ, ਇਹ ਸਾਖੀ ਵੈਸੇ ਸਮਝਣ ਵਾਸਤੇ ਆ ਕਿ ਸਿਆਣਪਾਂ ਦੀ ਭਾਵੇਂ ਸਿਰ 'ਤੇ ਪੰਡ ਚੁੱਕੀ ਹੋਵੇ, ਪਰ ਮਲਕਲ ਮੌਤ ਜਾਂ ਆਪਸੀ ਸਭ ਦਰਵਾਜ਼ੇ ਭੰਨ। ਸਿਆਣਪ ਬੁੱਧੀ ਵੀ ਤਾਂ ਇੱਕ ਦਰਵਾਜ਼ਾ ਹੈ, ਬੰਦਾ ਬੜੇ ਯਤਨ ਕਰਦਾ ਮੈਂ ਇੱਧਰੋਂ ਬਚਾਂ ਉੱਧਰੋਂ ਬਚਾਂ, ਪਰ ਧਰਮ ਰਾਜੇ ਦੇ ਦੂਤਾਂ ਕੋਲੋਂ ਬਚਣਾ ਬਹੁਤ ਔਖਾ ਹੈ। ਉਸ ਵੇਲੇ ਅਫਲਾਤੂ ਨੇ ਕਈ ਸਰੀਰ ਤਿਆਰ ਕੀਤੇ, ਦੂਤ ਆਏ ਦੇਖ ਕੇ ਦੰਗ ਰਹਿ ਗਏ ਕਿ ਅਫਲਾਤੂ ਕੌਣ ਹੈ, ਕਿਸ ਤਰ੍ਹਾਂ ਇਹਨੂੰ ਲਜਾਈਏ। ਉਹ ਵਾਪਸ ਧਰਮ ਰਾਜੇ ਦੇ ਕੋਲ ਗਏ, ਧਰਮ ਰਾਜੇ ਨੂੰ ਵਾਰਤਾ ਦੱਸੀ ਅਤੇ ਉਹ ਧਰਮ ਰਾਜਾ ਕਹਿਣ ਲੱਗਾ ਕਿ ਤੁਸੀਂ ਜਾਓ ਫਿਰ, ਅਤੇ ਜਿੰਨੇ ਉਹਨੇ ਸਰੀਰ ਬਣਾਏ ਨੇ ਨਾ ਉਹਨਾਂ ਸਾਰਿਆਂ ਦੀ ਸਿਫਤ ਕਰਿਓ, ਪਰ ਅਖੀਰ 'ਤੇ ਦੋ ਤਿੰਨ ਸਰੀਰਾਂ ਵਿੱਚੋਂ ਨੁਕਸ ਕੱਢ ਦਿਓ। ਹਉਮੈ ਨੂੰ ਸੱਟ ਵੱਜਦੀ ਹੈ ਨਾ, ਤੁਸੀਂ ਦੋ ਤਿੰਨ ਸਰੀਰਾਂ 'ਚੋਂ ਨੁਕਸ ਕੱਢਿਓ ਅਤੇ ਆਪੇ ਬੋਲ ਪਵੇਗਾ। ਉਸੇ ਤਰ੍ਹਾਂ ਦੂਤਾਂ ਨੇ ਕੀਤਾ, ਸ਼ੁਰੂ ਹੋਏ ਪਹਿਲੇ ਸਰੀਰ ਤੋਂ, ਕਹਿਣ ਲੱਗੇ ਵਾਹ ਬਣਾਉਣ ਵਾਲਿਆ ਤੇਰੀ ਬੁੱਧੀ ਧੰਨ ਹੈ, ਤੇਰੇ ਮਾਂ ਬਾਪ ਵੀ ਧੰਨ ਨੇ ਕਿ ਜਿਨ੍ਹਾਂ ਨੇ ਇੰਨੇ ਸਿਆਣੇ ਪੁੱਤ ਨੂੰ ਜਨਮ ਦਿੱਤਾ। ਦੂਜਾ ਸਰੀਰ ਵੇਖ ਕੇ ਕਹਿੰਦੇ ਵਾਹ, ਤੀਜਾ ਸਰੀਰ ਦੇਖ ਕੇ ਕਹਿੰਦੇ ਵਾਹ। ਜਦੋਂ ਅਖੀਰ 'ਤੇ ਗਏ ਅਤੇ ਦੂਤ ਕਹਿਣ ਲੱਗੇ, ਉਹ ਸਰੀਰ ਤਾਂ ਬੜਾ ਸੋਹਣਾ ਬਣਿਆ ਪਰ ਇਹਦਾ ਥੋੜ੍ਹਾ ਜਿਹਾ ਨੱਕ ਟੇਢਾ ਹੈ। ਅਗਲੇ ਸਰੀਰ ਕੋਲ ਗਏ, ਕਹਿੰਦੇ ਇਹਦਾ ਸਿਰ ਟੇਢਾ ਲੱਗਾ ਹੈ। ਜਦੋਂ ਤੀਜੇ ਸਰੀਰ 'ਚੋਂ ਨੁਕਸ ਕੱਢਿਆ, ਉਸ ਵੇਲੇ ਅਫਲਾਤੂ ਬੋਲ ਉੱਠਿਆ, ਕਹਿਣ ਲੱਗਾ ਸਰੀਰ ਤਾਂ ਸਾਰੇ ਇੱਕੋ ਜਿਹੇ ਨੇ, ਕਿਉਂ ਨੁਕਸ ਕੱਢ ਰਹੇ ਹੋ, ਇਹਦੇ ਵਿੱਚ ਕਿਸੇ ਵਿੱਚ ਨੁਕਸ ਨਹੀਂ। ਉਹ ਕਹਿਣ ਲੱਗੇ ਨੁਕਸ 'ਤੇ ਅਸੀਂ ਕੀ ਕੱਢਣਾ ਸੀ, ਫੜਨਾ 'ਤੇ ਅਸੀਂ ਤੈਨੂੰ ਸੀ, ਚੱਲ ਆ ਚੱਲੀਏ। ਦੂਤਾਂ ਨੇ ਧਰਮ ਰਾਜੇ ਵੱਲ ਤੋਰ ਲਏ। ਇਸ ਲਈ ਗੁਰੂ ਸਾਹਿਬ ਜੀ ਦੇ ਬਚਨ ਪੜ੍ਹਦੇ ਹਾਂ, ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਇਹ ਕੇਵਲ ਸਮਝਣ ਵਾਸਤੇ ਹੈ ਕਿ ਜਿੰਨੀ ਮਰਜ਼ੀ ਬੰਦਾ ਸਿਆਣਪਾਂ ਦੀ ਪੰਡ ਚੁੱਕੀ ਫਿਰੇ, ਮੈਂ ਬੜਾ ਸਿਆਣਾ ਮੈਂ ਬੜਾ ਚਾਤਰ ਹਾਂ, ਪਰ ਗੁਰੂ ਅਰਜਨ ਦੇਵ ਸਾਹਿਬ ਬਖਸ਼ਿਸ਼ ਕਰਦੇ ਨੇ ਅਵਰ ਸਿਆਣਪ ਛਾੜ ਦੇ। ਇਹ ਜਿਹੜੀਆਂ ਸਿਆਣਪਾਂ ਦੀ ਪੰਡ ਤੂੰ ਚੁੱਕੀ ਹੈ ਨਾ, ਇਹ ਠੀਕ ਹੈ ਧੰਦੇ ਵਾਸਤੇ ਕੰਮ ਆਉਣਗੀਆਂ, ਪਰ ਜੇ ਤੂੰ ਕਵੇਂ ਕਿ ਗੁਰੂ ਘਰ ਵਿੱਚ ਗੁਰੂ ਦੇ ਦਰ 'ਤੇ ਜਾਂ ਪਰਲੋਕ ਵਿੱਚ ਤੇਰੀਆਂ ਸਿਆਣਪਾਂ ਕੰਮ ਆਉਣੀਆਂ, ਇਹ ਨਹੀਂ ਆਉਣੀ, ਇਸ ਲਈ ਇਹਨਾਂ ਤੋਂ ਤੂੰ ਛੱਡ ਦੇ। ਅਤੇ ਬਖਸ਼ਿਸ਼ ਕਰਦੇ ਨੇ ਨਾਨਕ ਉਧਰ ਸੁਨਾਏ, ਇੱਕ ਨਾਮ ਦੇ ਨਾਲ ਹੀ ਤੇਰਾ ਉਧਾਰ ਹੋਵੇਗਾ, ਇਹ ਨਾਮ ਨੂੰ ਘੁੱਟ ਕੇ ਆਪਣੇ ਪੱਲੇ ਨਾਲ ਬੰਨ ਲੈ। ਇਹ ਉਪਦੇਸ਼ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਅੱਜ ਸਾਨੂੰ ਬਖਸ਼ਿਸ਼ ਕੀਤਾ ਹੈ। ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰੀਏ, ਕਿਉਂਕਿ ਮੁੱਖ ਵਾਕ ਗੁਰੂ ਰਾਮਦਾਸ ਸਾਹਿਬ ਜੀ ਨੇ ਬਖਸ਼ਿਆ ਹੈ, ਉਹਦੇ ਵਿੱਚ ਵੀ ਇਹੋ ਉਪਦੇਸ਼ ਦਿੱਤਾ ਹੈ ਕਿ ਤੂੰ ਨਾਮ ਜਪ, ਅਤੇ ਨਾਮ ਤੋਂ ਬਿਨਾਂ ਜੀਵਨ ਬਿਰਥਾ ਹੈ। ਤੇ ਇਸ ਲੜੀਵਾਰ ਕਥਾ ਦੇ ਸਲੋਕ ਅੰਦਰ ਵੀ ਸਤਿਗੁਰਾਂ ਨੇ ਇਹ ਉਪਦੇਸ਼ ਦਿੱਤਾ ਕਿ ਸਿਆਣਪ ਇੱਕ ਪਾਸੇ ਰੱਖ, ਨਾਮ ਜਪੇਗਾ ਤਾਂ ਤੇਰਾ ਇਸ ਸੰਸਾਰ ਵਿੱਚੋਂ, ਇਹ ਸੰਸਾਰ ਸਮੁੰਦਰ ਵਿੱਚੋਂ ਤੂੰ ਤਰੇਗਾ। ਅਰਦਾਸ ਇਹ ਕਰੀਏ ਵਿਸਰ ਨਾਹੀਂ ਦਾ ਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ। ਭੁੱਲਾਂ ਚੁੱਕਾਂ ਦੀ ਖਿਮਾ ਕਰ ਦੇਣੀ, ਅੱਗੇ ਵਾਸਤੇ ਅਸੀਸ ਦੇਣੀ। ਆਓ ਦੋ ਪੰਕਤੀਆਂ ਸਰਵਣ ਕਰੀਏ, ਇੱਥੇ ਫਤਿਹ ਬੁਲਾਈਏ ਜੀ।
ਆਨੰਦ ਸੁਖ ਬਿਸਰਾਮ ਨਿਤ ਹਰ ਕਾ ਕੀਰਤਨ ਗਾਏ, ਔਰ ਸਿਆਣਪ ਛਾੜ ਦੇਹ ਨਾਨਕ ਉਦਰਸ ਨਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।